ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਪਹਿਲਾ ਪੜ ਪੜ ਗੱਡੀ ਲੱਗੀ ਹੈ ਸਾਥ ਪੜ ਪੜ ਬੇੜੇ ਪਾਈਆ ਪੜ ਪੜ ਗੱਡੀਆ ਖਾਤ ਪੜ ਪੜ ਗੱਡੀ ਲੱਗੀਆ ਪੜ ਪੜ ਪੜੀਆ ਸਾਥ
ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੇ ਗੁਰੂ ਰੂਪ ਖਾਲਸਾ ਸਤਸੰਗਤ ਜੀ, ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਦਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬਹੁਤ ਵੱਡੇ ਭਾਗਾਂ ਵਾਲੇ ਹੋ ਕਿ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੀ ਪਿਆਰੀ ਗੋਦ ਵਿੱਚ ਬੈਠ ਕੇ ਗੁਰਮਤਿ ਵਿਚਾਰ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਜੋ ਹੁਕਮਨਾਮਾ ਅੱਜ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਇਆ ਜੋ ਸਿੱਖ ਪੰਥ ਦੀ ਝੋਲੀ ਤੇ ਹੈ, ਉਸ ਹੁਕਮਨਾਮੇ ਦੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਸਮੇਂ ਮੁਤਾਬਕ ਸੰਖੇਪ ਵਿਚਾਰ ਅੱਜ ਆਪਾਂ ਨੇ ਸਰਵਣ ਕਰਨੀ ਹੈ। ਇਹ ਹੁਕਮਨਾਮਾ ਜਿਹੜਾ ਆਸਾ ਕੀ ਵਾਰ ਦੇ ਵਿੱਚੋਂ ਹੈ, ਆਸਾ ਕੀ ਵਾਰ ਦੀ ਨਵੀਂ ਪੌੜੀ ਹੈ ਜਿਹਦੇ ਨਾਲ ਦੋ ਸਲੋਕ ਨੇ। ਸਤਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਕੁੱਲ 22 ਵਾਰਾਂ ਨੇ। 3 ਵਾਰਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਉਚਾਰਨ, 4 ਵਾਰਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀਆਂ ਉਚਾਰਨ, 8 ਵਾਰਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਹੈ ਔਰ 6 ਵਾਰਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਹੈ ਤੇ 1 ਵਾਰ ਜਿਹੜੀ ਹੈ ਉਹ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਦੀ ਹੈ। ਵਾਰਾਂ ਦਾ ਮੂਲ ਰੂਪ ਜਿਹੜਾ ਉਹ ਪੌੜੀਆਂ ਨੇ, ਪੌੜੀਆਂ ਦੇ ਨਾਲ ਸਲੋਕ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਭਾਈਮਾਨ ਕੀਤੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਦੇ ਵਕਤ। ਆਸਾ ਦੀ ਵਾਰ ਦੀ ਖਾਸੀਅਤ ਇਹ ਹੈ ਕਿ ਇਹ ਆਸਾ ਦੀ ਵਾਰ ਜਿਹੜੀ ਹੈ ਇਹ ਸਾਡੀ ਸੰਗਤੀ ਨਿਤਨੇਮ ਦਾ ਹਿੱਸਾ ਹੈ। ਆਸਾ ਦੀ ਵਾਰ ਜਿਹੜੀ ਹੈ ਇਹ ਸਾਡੇ ਸੰਗਤੀ ਨਿਤਨੇਮ ਦਾ ਹਿੱਸਾ ਹੈ। ਆਸਾ ਦੀ ਵਾਰ ਦਾ ਗਾਇਨ ਜਿਹੜਾ ਹੈ ਉਹ ਅੰਮ੍ਰਿਤ ਵੇਲੇ ਗੁਰੂ ਘਰਾਂ ਦੇ ਵਿੱਚ ਕਰਨਾ ਜਿਹੜਾ ਹੈ ਉਹ ਵਿਧਾਨ ਹੈ, ਮਰਿਆਦਾ ਹੈ। ਪਰ ਇਸ ਮਰਿਆਦਾ ਦਾ ਪਾਲਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਹੁੰਦਾ ਹੈ ਔਰ ਬੇਅੰਤ ਇਤਿਹਾਸਕ ਗੁਰਦੁਆਰੇ ਸਾਹਿਬਾਨ ਸਿੰਘ ਸਭਾ ਗੁਰਦੁਆਰੇ ਸਾਹਿਬਾਨ ਦੇ ਵਿੱਚ ਹੁੰਦਾ ਹੈ। ਜੇ ਸਾਨੂੰ ਕੋਈ ਪੁੱਛੇ ਕਿ ਆਸਾ ਦੀ ਵਾਰ ਦਾ ਮੁੱਖ ਪ੍ਰਧਾਨ ਵਿਸ਼ਾ ਕੀ ਹੈ ਤਾਂ ਇਹਦਾ ਉੱਤਰ ਹੈ ਕਿ ਆਸਾ ਦੀ ਵਾਰ ਦੇ ਵਿੱਚ ਜਿਹੜਾ ਮੁੱਖ ਵਿਸ਼ਾ ਪ੍ਰਧਾਨ ਹੈ ਉਹ ਹੈ ਛੋਡੀ ਲਈ ਪਾਖੰਡਾ। ਇਹ ਇਨਸਾਨ ਪਖੰਡ ਛੱਡਦੇ, ਦੰਭ ਛੱਡਦੇ, ਪਖੰਡ ਕਰਨੇ ਛੱਡਦੇ, ਦੰਭ ਕਰਨੇ ਛੱਡਦੇ। ਪਖੰਡ ਜਿਹੜੇ ਹੈ, ਦੰਭ ਜਿਹੜੇ ਹੈ ਇਹ ਜ਼ਿੰਦਗੀ ਗਾਲਦੇ ਹੈ। ਜ਼ਰੂਰੀ ਨਹੀਂ ਸਭ ਸੰਗਤ ਜੀ ਕਿ ਧਾਰਮਿਕ ਖੇਤਰ ਚ ਪਖੰਡ ਕੀਤੇ ਜਾਂਦੇ ਹੈ, ਸਮਾਜ ਦੇ ਹਰ ਖੇਤਰ ਚ ਪਖੰਡ ਹੁੰਦੇ ਆ। ਅਸੀਂ ਵੇਖਦੇ ਰਾਜਨੀਤਿਕ ਖੇਤਰ ਚ ਪਖੰਡ ਹੁੰਦੇ ਹੈ, ਆਰਥਿਕ ਖੇਤਰ ਚ ਪਖੰਡ ਹੁੰਦੇ ਹੈ, ਸਮਾਜਿਕ ਖੇਤਰ ਚ ਪਖੰਡ ਹੁੰਦੇ ਆ। ਦੁਨੀਆਂ ਨੂੰ ਗੁੰਮਰਾਹ ਕਰਨ ਵਾਸਤੇ ਪਖੰਡ ਜਿਹੜੇ ਆ ਉਹ ਕੀਤੇ ਜਾਂਦੇ ਆ। ਔਰ ਧਾਰਮਿਕ ਖੇਤਰ ਦੇ ਵਿੱਚ ਵੀ ਗੁਰੂ ਪਿਆਰੀ ਦੁਨੀਆਂ ਨੂੰ ਗੁੰਮਰਾਹ ਕਰਨ ਵਾਸਤੇ ਪਖੰਡ ਜਿਹੜੇ ਆ ਉਹ ਕੀਤੇ ਜਾਂਦੇ ਨੇ। ਪਰ ਇਹ ਪਖੰਡ ਜਿਹੜੇ ਨੇ ਇਹ ਅਧਿਆਤਮਕ ਜੀਵਨ ਨੂੰ ਨਸ਼ਟ ਕਰਦੇ ਨੇ। ਧਾਰਮਿਕ ਖੇਤਰ ਚ ਕੀਤੇ ਜਾਣ ਵਾਲੇ ਜਿਹੜੇ ਪਖੰਡ ਹੈ ਇਹ ਅਧਿਆਤਮਕ ਜੀਵਨ ਨੂੰ ਨਸ਼ਟ ਕਰਦੇ ਹੈ। ਰਾਜਨੀਤਿਕ ਖੇਤਰ ਚ ਕੀਤੇ ਜਾਣ ਵਾਲੇ ਦੰਭ ਜਾਂ ਆਰਥਿਕ ਖੇਤਰ ਚ ਕੀਤੇ ਜਾਣ ਵਾਲੇ ਦੰਭ ਜਾਂ ਸਮਾਜਿਕ ਖੇਤਰ ਚ ਕੀਤੇ ਜਾਣ ਵਾਲੇ ਪਖੰਡ ਸਾਡੇ ਸਰੀਰ ਦਾ ਨੁਕਸਾਨ ਕਰਦੇ ਆ, ਸਾਡੇ ਪੈਸੇ ਦਾ ਨੁਕਸਾਨ ਕਰਦੇ ਆ, ਸਾਡੇ ਵਕਤ ਦਾ ਨੁਕਸਾਨ ਕਰਦੇ ਆ। ਪਰ ਧਾਰਮਿਕ ਖੇਤਰ ਚ ਕੀਤੇ ਜਾਣ ਵਾਲੇ ਜਿਹੜੇ ਪਖੰਡ ਹੈ ਇਹ ਸਾਡੀ ਰੂਹਾਨੀਅਤ ਦਾ ਨਾਸ਼ ਮਾਰਦੇ ਆ, ਅਧਿਆਤਮਿਕ ਦਾ ਨਾਸ਼ ਮਾਰਦੇ ਆ, ਸਾਡੇ ਮਨ ਨੂੰ ਵਿਚਲਿਤ ਕਰਦੇ ਆ, ਵਕਤੀ ਸਕੂਨ ਦਿੰਦੇ ਆ ਲੇਕਿਨ ਨੁਕਸਾਨ ਬਹੁਤ ਵੱਡਾ ਕਰਦੇ ਆ। ਪਖੰਡ ਕੇਵਲ ਪਹਿਰਾਵੇ ਦਾ ਨਹੀਂ ਹੁੰਦਾ, ਬੰਦਾ ਪਹਿਰਾਵੇ ਨਾਲ ਹੀ ਪਖੰਡ ਕਰਦਾ, ਬੋਲ ਬਾਣੀ ਦੇ ਨਾਲ ਵੀ ਪਖੰਡ ਕੀਤੇ ਜਾਂਦੇ ਆ, ਚੱਲਣੀ ਦੇ ਨਾਲ ਵੀ ਪਖੰਡ ਹੁੰਦੇ ਆ, ਕਰਨੀ ਦੇ ਨਾਲ ਵੀ ਪਖੰਡ ਹੁੰਦੇ ਆ। ਤੇ ਆਸਾ ਦੀ ਵਾਰ ਜਿਹੜੀ ਹੈ ਇਹ ਪਖੰਡਾਂ ਦੇ ਉੱਤੇ ਗਹਿਰੀ ਚੋਟ ਮਾਰਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਹੈ, ਇਹ ਪਖੰਡਾਂ ਦੇ ਉੱਤੇ ਗਹਿਰੀ ਚੋਟ ਮਾਰਦੀ ਹੈ, ਬਹੁਤ ਵੱਡੀ ਸੱਟ ਮਾਰਦੀ ਹੈ। ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਕੰਮ ਹੈ, ਇੱਕ ਚੰਗੇ ਇੱਕ ਮਾੜੇ। ਮਾੜੇ ਕੰਮਾਂ ਨੂੰ ਅਸੀਂ ਪਾਸੇ ਕਰ ਦਈਏ। ਦੋ ਤਰ੍ਹਾਂ ਦੇ ਕੰਮ ਹੈ, ਇੱਕ ਚੰਗੇ ਕੰਮ ਹੈ ਇੱਕ ਮਾੜੇ ਕੰਮ ਹੈ। ਮਾੜੇ ਕੰਮਾਂ ਨੂੰ ਅਸੀਂ ਪਾਸੇ ਕਰ ਦਈਏ, ਜਿਹੜੇ ਚੰਗੇ ਕੰਮ ਹੈ ਨਾ, ਜਿਵੇਂ ਸੇਵਾ ਕਰਨੀ, ਸਿਮਰਨ ਕਰਨਾ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਪਰ ਉਪਕਾਰ ਕਰਨਾ, ਨੇਕੀ ਕਰਨੀ, ਇਹ ਚੰਗੇ ਕੰਮ ਹੈ ਨਾ। ਪਰ ਜੇ ਵਿਅਕਤੀ ਇਹ ਚੰਗੇ ਕੰਮ ਕਰਦੇ ਹੋ ਨਾਲ ਇਹਨਾਂ ਕੰਮਾਂ ਦਾ ਹੰਕਾਰ ਕਰਨ ਲੱਗ ਜਾਂਦਾ ਹੈ ਤੇ ਫਿਰ ਇਹ ਕੰਮ ਵੀ ਜਿਹੜੇ ਹੈ ਇਹ ਫਲੀ ਭੂਤ ਨਹੀਂ ਰਹਿੰਦੇ, ਇਹ ਕੰਮ ਵੀ ਜਿਹੜੇ ਹੈ ਇਹ ਫਲੀ ਭੂਤ ਨਹੀਂ ਰਹਿੰਦੇ। ਜੇ ਹੰਕਾਰ ਆ ਜੇ ਮੈਂ ਬਹੁਤ ਵੱਡਾ ਵਿਦਵਾਨ ਹਾਂ, ਹੁਣ ਵਿਦਵਤਾ ਮਾੜੀ ਥੋੜ੍ਹੀ ਹੈ, विधिवता तो चंगी है, हर एक विधिवता ग्रहण करनी चाहिए है, पढ़ना लिखना जोड़ा यह माड़ा थोड़ी है, बहुत वधिया काम है, हर एक पढ़ना लिखना चाहिए, सेवा करनी यह माड़ी थोड़ी है, बहुत चंगी है, प्रचार प्रसार करना धर्म का यह बहुत चंगी गल है, पर जे विद्या ग्रहण करते हैं, विधिवता ग्रहण करते हैं, धर्म का प्रचार प्रसार करते हैं, सेवा करते हैं, सिमरन करते हैं, हंकार आ जाए भी मां ही कर सकते सब तो वधिया, होर कोई कर ही नहीं सकता या कर ही नहीं रहा, तो फिर गुरु प्यारे यह विधिवता भी बोझ बन जाती है जिहड़ी मनुख नूं दब दिंदी है, लै जाती है लक्को। जो हुक्मनामा श्री दरबार साहब श्री हरिमंदर साहब जी तो अमृत वेले साडे लई आया बख्शिश होया, उस विच गुरु नानक साहब सच्चे पातशाह इहो सानूं समझा रहे ने। आसा दी वार दीआं कुल 24 पौड़ियां ने, 59 श्लोक है, और 59 श्लोकां दे विचों 44 श्लोक गुरु नानक साहब जी दे, 15 श्लोक धन गुरु अंगद देव जी महाराज दे। अज अमृत वेले बख्शिश होए हुक्मनामे दे विच धन गुरु नानक साहब सच्चे पातशाह सानूं की समझाउंदे है, तो आपां ने प्यार ते सत्कार दे नाल सरवण करना, क्योंकि नवीं पौड़ी है, इहदे नाल दो श्लोक है, दोवें धन गुरु नानक साहब सच्चे पातशाह जी दे मुखार बिंद तो उचारण होए है। इसलिए आओ जिन्ने क वड्डे भागां सदका अज आपां गुरु की गोद विच जुड़े बैठे हैं, मनोवृत्तियां एकाग्र कर लईए, गुरु के शब्द विच ध्यान जोड़ दिओ, सारी संगत गज के आखो सतनाम श्री वाहिगुरु जी, सतनाम वाहिगुरु साहिब जी। श्लोक महला पहला, पड़ पड़ गड्डी लदी आह, पड़ पड़ परी आह साथ। श्लोक महला पहला गुरु नानक साहब सच्चे पातशाह का श्लोक है, तो गुरु नानक साहब सच्चे पातशाह की कहते हैं, कहते जे कोई व्यक्ति पढ़ता लगे, पढ़ता रहे इन ग्रंथ इन पुस्तक पढ़ता रहे कि गड्ढे लगे जा सकते हो, गड्ढे लग ले पढ़ पढ़ के। शंकराचार्य सिंह जो चलता सी ना, कहिंदे उहदे नाल एक बहुत लंबा गड्डियां दा काफला चलदा हुंदा सी, ते उह सारे गड्डे ग्रंथां दे भरे हुंदे सी, जिहड़े इह दिखाउण वास्ते हुंदे सी कि मैं इन्ने ग्रंथ पढ़े आ, ते उह होका दिंदा जांदा हुंदा सी, मेरे नाल बहस करो, मेरे नाल बहस करो, मेरे नाल बहस करो। हिंदुस्तान दे वड्डे वड्डे पंडित उहने बहस दे विच हराए, पर आखिर उह जहान तो तुर गया, जहान तो तुर गया, अपनी विद्या का हंकार लैके इस जहान तो तुर गया। धन गुरु नानक साहब सच्चे पातशाह कहते, पुरखो पढ़ना माड़ी गल नहीं है, पढ़ो वध तो वध पढ़ो, पर पढ़ाई का हंकार ना करो, माण ना करो भी मैं पढ़िया मैंने आना सारा कुछ, बाकी तो किसी को कुछ आता ही नहीं है, यह गल माड़ी है, मैं ही है सब तो वध पढ़िया, होर तो कोई इन्ना पढ़ ही नहीं सकता। यह गुरु प्यारी गल जी है, गुरु नानक साहब सच्चे पातशाह नूं पाउंदी नहीं है, पढ़ाई में माड़ा नहीं कह रहे इत्थे गुरु नानक साहब सच्चे पातशाह। सिख फलसफा जिहड़ा है यह विद्या नूं माड़ा नहीं कहिंदा, विद्या विचारी तपर उपकारी, माड़ा किहनू कहिंदे, माड़ा कहिंदे विद्या दे हंकार नूं। धन गुरु नानक साहब सच्चे पातशाह कहते, पढ़ पढ़ गड्डी लद्दी है, पढ़ पढ़ भरी है साथ, ढेर के ढेर पुस्तकों के पढ़ पढ़ के अपने नाल रख ले जान, ढेर के ढेर पुस्तकों पढ़ पढ़ के गड्ढे लग ले जान, दुनिया में दिखाने वास्ते कि मैं इन्ने ग्रंथ पढ़ चुके हैं, मैं चारे वेद पढ़ चुके हैं, मैं शास्त्र पढ़ चुके हैं, मैं आ भी पढ़ चुके हैं, मैं आ भी पढ़ चुके हैं। फिर गुरु नानक साहब सच्चे पातशाह अगे जिक्र करते, पड़ पड़ बेड़े पाई है,
ਪੜ੍ਹ ਪੜ੍ਹ ਗੱਡੀਆ ਖਾਤ
ਪੜ੍ਹ ਪੜ੍ਹ ਬੇੜੀ ਪਾਈ ਹੈ। ਕਹਿੰਦੇ ਪੜ੍ਹ ਪੜ੍ਹ ਕੇ ਪੁਸਤਕਾਂ ਬੇੜੀ ਦੇ ਵਿੱਚ ਪਾ ਲਈਆਂ ਜਾਣ, ਕਿਸ਼ਤੀ ਭਰ ਲਈ ਜਾਵੇ, ਬੇੜੀ ਭਰ ਲਈ ਜਾਵੇ। ਵੱਡੇ ਵੱਡੇ ਵਿਦਵਾਨ ਪੰਡਿਤ ਜਿਹੜੇ ਹੁੰਦੇ ਸੀ ਨਾ, ਉਹ ਜਿਹੜੇ ਗ੍ਰੰਥ ਪੜ੍ਹਦੇ ਸੀ ਜਾਂ ਜਿਹੜੇ ਗ੍ਰੰਥ ਪੜ੍ਹ ਚੁੱਕੇ ਹੁੰਦੇ ਸੀ ਉਹਨਾਂ ਨੂੰ ਨਾਲ ਹੀ ਲੈ ਕੇ ਚੱਲਦੇ ਹੁੰਦੇ ਸੀ ਗੱਡਿਆਂ ਦੇ ਉੱਤੇ ਲੱਦ ਕੇ। ਜੇ ਰਾਹ 'ਚ ਦਰਿਆ ਆਉਣਾ ਤੇ ਉਹ ਗ੍ਰੰਥ ਜਿਹੜੇ ਆ ਉਹ ਬੇੜੀ ਦੇ ਵਿੱਚ ਰੱਖ ਲੈਣੇ, ਸਣੇ ਗੱਡੇ ਰੱਖ ਲੈਂਦੇ ਸੀ, ਫਿਰ ਦਰਿਆ ਪਾਰ ਕਰਕੇ ਫਿਰ ਗੁਰੂ ਪਿਆਰੇ ਉਹ ਗੱਡੇ ਹੱਕ ਲੈਣੇ, ਦੁਨੀਆਂ ਨੂੰ ਇਹ ਦਿਖਾਉਣ ਵਾਸਤੇ ਕਿ ਅਸੀਂ ਬਹੁਤ ਪੜ੍ਹੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਗੁਰੂ ਪਿਆਰਿਓ ਵਿਚਾਰ ਸੰਵਾਦ ਇਹ ਪ੍ਰਵਾਨ ਹੈ, ਬਹਿਸ ਪ੍ਰਵਾਨ ਨਹੀਂ। ਬਹਿਸਬਾਜ਼ੀ ਜਿਹੜੀ ਹੈ ਨਾ ਗੁਰੂ ਪਿਆਰਿਓ, ਇਹ ਇੱਕ ਔਗਣ ਹੈ, ਵਿਕਾਰ ਹੈ, ਐਬ ਹੈ। ਵਿਚਾਰ ਚਰਚਾ ਸੰਵਾਦ ਕਰਨਾ ਇਹ ਗੁਣ ਹੈ। ਮਹਾਰਾਜ ਕਹਿੰਦੇ ਕਰਿਆ ਕਰੋ, ਸੰਤ ਮਿਲੈ ਕਿਛ ਕਹੀਏ ਸੁਣੀਏ, ਮਿਲੈ ਅਸੰਤ ਮਸਤ ਕਰ ਰਹੀਏ। ਜਿੱਥੇ ਕਹਿੰਦੇ ਤੁਹਾਨੂੰ ਕੋਈ ਗੁਣਵਾਨ ਵਿਅਕਤੀ ਮਿਲ ਜੇ ਨਾ, ਉਹਦੀਆਂ ਸੁਣਨੀਆਂ ਚਾਹੀਦੀਆਂ, ਉਹਨੂੰ ਆਪਦੀਆਂ ਕਿਹੜੀਆਂ ਵੀ ਚਾਹੀਦੀਆਂ। ਪਰ ਜਿੱਥੇ ਮੂਰਖ ਮਿਲ ਜੇ ਉੱਥੇ ਕਹਿੰਦੇ ਖਾਮੋਸ਼ੀ ਧਾਰ ਲੈਣੀ ਚਾਹੀਦੀ। ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਤੁਹਾਨੂੰ ਲੱਗਦਾ ਨਾ ਕਿ ਬੋਲਣ ਦੇ ਨਾਲ ਨੁਕਸਾਨ ਹੈ ਉੱਥੇ ਚੁੱਪ ਕਰ ਗਾਓ, ਉੱਥੇ ਖਾਮੋਸ਼ ਹੋ ਜਾਓ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵਿਚਾਰ ਚਰਚਾ ਪ੍ਰਵਾਨ ਹੈ, ਸੰਵਾਦ ਪ੍ਰਵਾਨ ਹੈ, ਬਹਿਸਬਾਜ਼ੀ ਜਿਹੜੀ ਹੈ ਜਿਹਨੂੰ ਬਤੰਡਾ ਬਾਦ ਕਿਹਾ ਗੁਰੂ ਪਿਆਰੇ ਗ੍ਰੰਥਾਂ ਨੇ, ਇਹ ਪ੍ਰਵਾਨ ਨਹੀਂ ਹੈ। ਤੇ ਜਿਹੜੇ ਆਪਣੇ ਨਾਲ ਪੁਸਤਕਾਂ ਦੇ ਗੱਡੇ ਭਰ ਭਰ ਕੇ ਚੱਲਦੇ ਸੀ ਨਾ, ਉਹ ਬਹਿਸਬਾਜ਼ੀਆਂ ਕਰਦੇ ਸੀ, ਸੰਵਾਦ ਨਹੀਂ ਸੀ ਰਚਾਉਂਦੇ, ਵਿਚਾਰ ਚਰਚਾ ਨਹੀਂ ਸੀ ਕਰਦੇ ਹੁੰਦੇ। ਅੱਜ ਅਸੀਂ ਜਦੋਂ ਆਲੇ ਦੁਆਲੇ ਝਾਤ ਮਾਰ ਕੇ ਦੇਖੀਏ ਨਾ, ਤਾਂ ਬਹਿਸਬਾਜ਼ੀ ਉਹ ਹੋ ਰਹੀ ਹੈ, ਵਿਚਾਰ ਮੰਥਨ ਕਿਤੇ ਹੋ ਹੀ ਨਹੀਂ ਰਿਹਾ। ਆ ਤੁਸੀਂ ਟੈਲੀਵਿਜ਼ਨਾਂ 'ਤੇ ਚੱਲ ਜਾਓ, ਇੱਥੇ ਵੀ ਕੋਈ ਵਿਚਾਰਬਾਜ਼ੀ ਨਹੀਂ ਹੁੰਦੀ, ਬਹਿਸਬਾਜ਼ੀ ਹੁੰਦੀ ਹੈ। ਤੇ ਬਹਿਸਬਾਜ਼ੀ ਜਿਹੜੀ ਹੈ ਇੰਨੀ ਘਟੀਆ ਪੱਧਰ ਦੀ ਹੁੰਦੀ ਹੈ ਕਿ ਕਈ ਵਾਰੀ ਗਲੇ ਫੜਨ ਤੱਕ ਨੌਬਤ ਆ ਜਾਂਦੀ ਹੈ। ਦੇਖਦੇ ਹਾਂ ਆਪਾਂ ਚੈਨਲਾਂ ਦੇ ਉੱਤੇ ਕਿ ਬਹਿਸਬਾਜ਼ੀ ਦਾ ਪੱਧਰ ਵੀ ਜਿਹੜਾ ਹੈ ਉਹ ਇੰਨਾ ਨੀਵਾਂ ਹੁੰਦਾ ਹੈ ਕਿ ਨਾ ਤਾਂ ਲਫ਼ਜ਼ ਸਹੀ ਹੁੰਦੇ ਤੇ ਨਾ ਹੀ ਗੁਰਪਿਆਰੀ ਸਲੀਕਾ ਸਹੀ ਹੁੰਦਾ, ਬਲਕਿ ਕਈ ਵਾਰੀ ਇੱਕ ਦੂਜੇ ਦੇ ਗਲੇ ਨੂੰ ਹੱਥ ਪਾ ਲੈਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਬਹਿਸਬਾਜ਼ੀ ਨਹੀਂ ਕਰਨੀ, ਵਿਚਾਰ ਚਰਚਾ ਕਰਨੀ ਹੈ, ਸੰਵਾਦ ਰਚਾਉਣਾ ਹੈ, ਤੇ ਆਪਣੀ ਵਿਦਵਤਾ ਦਾ ਮਾਣ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਹੰਕਾਰ ਨਹੀਂ ਕਰਨਾ, ਮਾਣ ਨਹੀਂ ਕਰਨਾ, ਨਿਮਰਤਾ ਦੇ ਨਾਲ ਕੁਝ ਸਿੱਖਣ ਦੀ ਮਨਸ਼ਾ ਦੇ ਨਾਲ ਵਿਚਾਰ ਚਰਚਾ ਕਰਨੀ ਹੈ, ਸੁਣਾਉਣ ਦੀ ਮਨਸ਼ਾ ਦੇ ਨਾਲ ਨਹੀਂ। ਜਦੋਂ ਸਾਰੇ ਗੁਰਪਿਆਰੇ ਅਸੀਂ ਇੱਕ ਦੂਜੇ ਤੋਂ ਸਿੱਖਣ ਦੀ ਮਨਸ਼ਾ ਦੇ ਨਾਲ ਵਿਚਾਰ ਚਰਚਾ ਕਰਨ ਲੱਗ ਪਏ ਨਾ, ਤੇ ਫਿਰ ਸਾਰੇ ਝਗੜੇ ਖਤਮ ਹੋ ਗਏ। ਜਦੋਂ ਅਸੀਂ ਵਿਚਾਰ ਚਰਚਾ ਇਸ ਗੱਲ ਨੂੰ ਮਿੱਥ ਕੇ ਕਰਨ ਲੱਗ ਪਈਏ ਕਿ ਅਸੀਂ ਸਮਝਾਉਣਾ ਹੈ, ਅਸੀਂ ਸੁਣਾਉਣਾ ਹੈ, ਫਿਰ ਵੀ ਗੁਰੂ ਪਿਆਰੇ ਝਗੜੇ ਖਤਮ ਨਹੀਂ ਹੁੰਦੇ, ਝਗੜੇ ਵੱਧਦੇ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆ ਹੈ ਖਾਤ। ਕਹਿੰਦੇ ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆ ਹੈ ਖਾਤ। ਖਾਤ ਦਾ ਮਤਲਬ ਹੈ ਖਾਤਾ, ਟੋਆ ਕਹਿ ਲਓ, ਖਤਾਨ ਕਹਿ ਲਓ। ਕਹਿੰਦੇ ਇੰਨੇ ਗ੍ਰੰਥ ਪੜ੍ਹ ਲਏ ਕਿ ਖਾਤੇ ਭਰੇ ਜਾ ਸਕਣ, ਖਾਤੇ ਭਰ ਲਏ, ਟੋਏ ਭਰ ਲਏ, ਖਤਾਨਾ ਭਰ ਲਈਆਂ, ਬੇੜੀਆਂ ਭਰ ਲਈਆਂ, ਗੱਡੇ ਭਰ ਲਏ, ਇੰਨੇ ਗ੍ਰੰਥ ਕਹਿੰਦੇ ਪੜ੍ਹੇ ਹੋਣ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ, ਅੱਗੇ ਦੱਸਦੇ ਨੇ।
ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ,
ਪੜ੍ਹੀ ਹੈ ਜੇਤੇ ਬਰਸ ਬਰਸ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿੰਨੇ ਮਰਜ਼ੀ ਸਾਲ, ਸਾਲਾਂ ਦੇ ਸਾਲ ਕੋਈ ਪੜ੍ਹਦਾ ਰਹੇ, ਮਹੀਨਿਆਂ ਦੇ ਮਹੀਨੇ ਪੜ੍ਹਦਾ ਰਹੇ, ਜਿੰਨੇ ਮਹੀਨੇ ਸਾਰੇ ਮਹੀਨੇ ਪੜ੍ਹਦਾ ਰਹੇ, ਸਾਲਾਂ ਦੇ ਸਾਲ ਪੜ੍ਹਦਾ ਰਹੇ। ਇੱਕ ਗੱਲ ਫਿਰ ਗੁਰੂ ਪਿਆਰੀਓ ਧਿਆਨ ਦੇ ਵਿੱਚ ਰੱਖਣੀ ਹੈ ਕਿ ਗੁਰੂ ਨਾਨਕ ਸਾਹਿਬ ਪੜ੍ਹਨ ਨੂੰ ਗਲਤ ਨਹੀਂ ਕਹਿ ਰਹੇ, ਪੜ੍ਹਾਈ ਨੂੰ ਗਲਤ ਨਹੀਂ ਕਹਿ ਰਹੇ। ਗਲਤ ਕਿਹਨੂੰ ਕਹਿ ਰਹੇ? ਪੜ੍ਹਾਈ ਦੇ ਹੰਕਾਰ ਨੂੰ, ਪੜ੍ਹਾਈ ਦੇ ਅਭਿਮਾਨ ਨੂੰ। ਅਭਿਮਾਨ ਮਾੜਾ ਹੈ, ਹੁਣ ਪੈਸਾ ਜਿਹੜਾ ਹੈ ਇਹ ਮਾੜਾ ਥੋੜ੍ਹੀ ਹੈ, ਪੈਸਾ ਚੰਗਾ ਹੈ ਨਾ, ਪੈਸੇ ਨਾਲ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ, ਪੈਸੇ ਨਾਲ ਘਰ ਬਣਾਉਂਦੇ ਹਾਂ, ਪੈਸੇ ਨਾਲ ਘਰ ਚਲਾਉਂਦੇ ਹਾਂ, ਪੈਸਾ ਮਾੜਾ ਕਿਵੇਂ? ਤੇ ਮਾੜਾ ਕੀ ਹੈ? ਮਾੜਾ ਪੈਸੇ ਦਾ ਹੰਕਾਰ, ਮਾੜਾ ਹੈ ਪੈਸੇ ਦਾ ਹੰਕਾਰ, ਪੈਸਾ ਮਾੜਾ ਨਹੀਂ, ਪੈਸੇ ਦਾ ਹੰਕਾਰ ਮਾੜਾ ਹੈ। ਜਦੋਂ ਪੈਸਾ ਆਉਂਦਾ ਹੈ, ਹਉਮੈ ਆ ਜਾਂਦੀ ਹੈ, ਉਦੋਂ ਗੁਰਤਿਆਂ ਨੂੰ ਉਹ ਪੈਸਾ ਜ਼ਹਿਰ ਬਣ ਜਾਂਦਾ ਹੈ। ਪੜ੍ਹਾਈ ਜਿਹੜੀ ਹੈ, ਪੜ੍ਹਾਈ ਇਹ ਅੰਮ੍ਰਿਤ ਹੈ, ਪਰ ਜਦੋਂ ਪੜ੍ਹਾਈ ਦਾ ਹੰਕਾਰ ਆ ਜਾਂਦਾ ਤੇ ਪੜ੍ਹਾਈ ਜ਼ਹਿਰ ਬਣ ਜਾਂਦੀ ਹੈ। ਨੇਕੀ ਜਿਹੜੀ ਹੈ, ਪਰ ਉਪਕਾਰ ਜਿਹੜਾ ਹੈ ਇਹ ਅੰਮ੍ਰਿਤ ਹੈ, ਪਰ ਜਦੋਂ ਪਰ ਉਪਕਾਰ ਦਾ ਨੇਕੀ ਦਾ ਹੰਕਾਰ ਆ ਜਾਂਦਾ, ਪਰ ਉਪਕਾਰ ਨੇਕੀ ਵੀ ਜਿਹੜੀ ਹੈ ਇਹ ਜ਼ਹਿਰ ਹੋ ਜਾਂਦੀ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ, ਪੜ੍ਹੀਐ ਜੀਤੀ ਅਰਜਾ, ਪੜ੍ਹੀਐ ਜੀਤੀ ਸਾਸ, ਪੜ੍ਹੀਐ ਜੀਤੀ ਅਰਜਾ। ਜੀਤੀ ਦਾ ਮਤਲਬ ਹੈ ਜਿੰਨੀ, ਆਰਜਾ ਦਾ ਮਤਲਬ ਹੈ ਉਮਰ। ਜਿੰਨੀ ਉਮਰ ਹੈ ਬੰਦਾ ਓਨਾ ਹੀ ਪੜ੍ਹਦਾ ਰਵੇ। ਪੜ੍ਹੀਐ ਜੀਤੀ ਆਰਜਾ, ਪੜ੍ਹੀਐ ਜੀਤੀ ਸਾਸ, ਜਿੰਨੇ ਸਵਾਸ ਹੈ ਮਨੁੱਖ ਦੇ ਅੰਦਰ ਉਹ ਸਾਰੇ ਸਵਾਸ ਹੀ ਪੜ੍ਹਦਾ ਰਵੇ। ਇਹ ਗੁਰੂ ਪਿਆਰੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਲੋਕ ਹੈ। ਇਹਦੀਆਂ ਚਾਰ ਪੰਕਤੀਆਂ ਚ ਮਹਾਰਾਜ ਨੇ ਕਿਹਾ ਹੈ ਕਿ ਭਾਵੇਂ ਜਿੰਨਾ ਮਰਜ਼ੀ ਕੋਈ ਪੜ੍ਹਦਾ ਰਵੇ, ਇੰਨੇ ਗ੍ਰੰਥ ਪੜ੍ਹ ਲਏ ਕਿ ਬੇੜੀਆਂ ਭਰੀਆਂ ਜਾ ਸਕਦੀਆਂ ਹੋਣ, ਇੰਨੇ ਗ੍ਰੰਥ ਪੜ੍ਹ ਲਏ ਕਿ ਗੱਡੇ ਲੱਦੇ ਜਾ ਸਕਦੇ ਹੋਣ, ਇੰਨੇ ਗ੍ਰੰਥ ਪੜ੍ਹ ਲਏ ਕਿ ਖਾਤੇ ਭਰੇ ਜਾ ਸਕਦੇ ਹੋਣ, ਮਨੁੱਖ ਸਾਲਾਂ ਦੇ ਸਾਲ ਪੜ੍ਹਦਾ ਰਵੇ, ਮਹੀਨਿਆਂ ਦੇ ਮਹੀਨੇ ਪੜ੍ਹਦਾ ਰਵੇ, ਜਿੰਨੀ ਉਮਰ ਹੈ ਓਨਾ ਪੜ੍ਹਦਾ ਰਵੇ, ਜਿੰਨੇ ਸਵਾਸ ਹੈ ਓਨੇ ਸਵਾਸ ਪੜ੍ਹਦਾ ਰਵੇ। ਤੇ ਸਲੋਕ ਦੀ ਆਖਰੀ ਪੰਕਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਫਿਰ ਉਪਦੇਸ਼ ਦਿੰਦੇ ਆ, ਸਿੱਖਿਆ ਦਿੰਦੇ ਆ। ਕੀ ਆਖਦੇ ਨੇ?
ਨਾਨਕ ਲਿਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਖ।
ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਨਿਬੇੜਾ ਕਰ ਦਿੱਤਾ ਕਿ ਪੁਰਖੋ, ਨਾਨਕ ਲਿਖੈ ਇੱਕ ਗੱਲ, ਲੇਖੇ ਦੇ ਵਿੱਚ ਇੱਕੋ ਹੀ ਗੱਲ ਹੈ, ਹਿਸਾਬ ਕਿਤਾਬ ਦੇ ਵਿੱਚ ਇੱਕੋ ਹੀ ਗੱਲ ਆਉਂਦੀ ਹੈ। ਇਹ ਕੀ? ਉਹ ਹੈ ਪਰਮਾਤਮਾ ਦੀ ਸਿਫਤ ਸਲਾਹ, ਵਾਹਿਗੁਰੂ ਦੀ ਸਿਫਤ ਸਲਾਹ, ਵਾਹਿਗੁਰੂ ਦੀ ਉਪਮਾ, ਵਾਹਿਗੁਰੂ ਦੀ ਬੜਿਆਈ। ਬਾਕੀ ਤਾਂ ਕਹਿੰਦੇ ਹੋਰ ਹਉਮੈ ਚੱਖਣਾ ਝਾਖ, ਬਾਕੀ ਤਾਂ ਕਹਿੰਦਾ ਸਾਰੇ ਹਉਮੈ ਦੇ ਵਿੱਚ ਹੀ ਚੱਖਣਾ ਹੈ, ਹਉਮੈ 'ਚ ਹੀ ਚੱਖ ਮਾਰਨੀ ਹੈ, ਕਿਉਂਕਿ ਹੰਕਾਰੀ ਹੋ ਜਾਂਦਾ ਨਾ ਮਨੁੱਖ, ਵਿਰਲਾ ਹੀ ਮਨੁੱਖ ਹੁੰਦਾ ਗੁਰ ਪਿਆਰਿਓ ਜਿਹੜਾ ਸੇਵਾ ਸਿਮਰਨ ਕਰਦਾ ਤੇ ਹੰਕਾਰ ਤੋਂ ਰਹਿਤ ਰਹਿੰਦਾ, ਵਿਰਲਾ ਹੀ ਮਨੁੱਖ ਹੁੰਦਾ ਜਿਹੜਾ ਵਿਦਿਆ ਪੜ੍ਹਦਾ ਤੇ ਵਿਦਿਆ ਦੇ ਹੰਕਾਰ ਤੋਂ ਰਹਿਤ ਰਹਿੰਦਾ, ਵਿਰਲਾ ਹੀ ਮਨੁੱਖ ਹੁੰਦਾ ਜਿਹੜਾ ਪਰ ਉਪਕਾਰ ਹੀ ਕਰੀ ਜਾਂਦਾ, ਪਰ ਉਪਕਾਰ ਹੀ ਕਰੀ ਜਾਂਦਾ ਪਰ ਹੰਕਾਰ ਤੋਂ ਰਹਿਤ ਰਹਿੰਦਾ। ਨਹੀਂ ਤਾਂ ਮਨੁੱਖ ਕਹਿੰਦਾ ਮੈਂ ਆਹ ਭਲਾ ਕੀਤਾ, ਮੈਂ ਆਹ ਭਲਾ ਕੀਤਾ, ਮੈਂ ਇਹਦਾ ਵੀ ਭਲਾ ਕੀਤਾ, ਮੈਂ ਇਹਦਾ ਵੀ ਭਲਾ ਕੀਤਾ, ਮੈਂ ਇਹਦਾ ਵੀ ਭਲਾ ਕੀਤਾ, ਐਂ ਗੁਰੂ ਪਿਆਰੇ ਸਾਰੀ ਜ਼ਿੰਦਗੀ ਸੁਣਾਈ ਜਾਂਦਾ, ਨਾਲੇ ਭਲਾ ਕਰੀ ਜਾਂਦਾ ਨਾਲੇ ਸੁਣਾਈ ਜਾਂਦਾ, ਮੈਂ ਆਹ ਵੀ ਚੰਗਾ ਕੀਤਾ, ਮੈਂ ਆਹ ਵੀ ਚੰਗਾ ਕੀਤਾ, ਮੈਂ ਉੱਥੇ ਇੰਨਾ ਕੁਛ ਕੀਤਾ, ਮੈਂ ਇੱਥੇ ਇੰਨਾ ਕੁਝ ਕੀਤਾ। ਮਹਾਰਾਜ ਕਹਿੰਦੇ ਪਰ ਇਹੋ ਹੀ ਗੱਲ ਮਾੜੀ ਹੈ, ਇਹੋ ਹੀ ਗੱਲ ਮਾੜੀ ਹੈ। ਕਿਹਦੇ ਲਈ ਕੀਤਾ? ਕਿਸ ਲਈ ਕੀਤਾ? ਬਰਖਾ ਤੇ ਕਿਸ ਲਈ ਕੀਤਾ? ਆਪਣੇ ਲਈ ਉਹ ਕਰਦਾ ਮਨੁੱਖ ਗੁਰੂ ਪਿਆਰਿਓ, ਜੇ ਕੋਈ ਭਜਨ ਕਰਦਾ, ਬੰਦਗੀ ਕਰਦਾ, ਸੇਵਾ ਸਿਮਰਨ ਕਰਦਾ ਨਾ, ਤੇ ਮਨੁੱਖ ਆਪਣੇ ਲਈ ਕਰਦਾ ਹੈ। ਜੇ ਗੁਰੂ ਪਿਆਰੇ ਮਨੁੱਖ ਪਰ ਉਪਕਾਰ ਕਰਦਾ, ਨੇਕੀ ਕਰਦਾ, ਭਲਾਈ ਕਰਦਾ, ਤੇ ਉਹਦੇ ਵਿੱਚ ਵੀ ਮਨੁੱਖ ਦਾ ਆਪਣਾ ਭਲਾ ਗੁਰੂ ਪਿਆਰੇ ਜਿਹੜਾ ਹੁੰਦਾ ਉਹ ਵਧੇਰਾ ਹੁੰਦਾ ਹੈ। ਜੇ ਸੇਵਾ ਕਰਦਾ ਨਾ ਮਨੁੱਖ, ਜਿਹਦੀ ਸੇਵਾ ਕਰਦਾ ਉਹਦਾ ਇੰਨਾ ਭਲਾ ਨਹੀਂ, ਜਿਹਦੇ ਤੇ ਪਰ ਉਪਕਾਰ ਕਰਦਾ ਉਹਦਾ ਇੰਨਾ ਭਲਾ ਨਹੀਂ ਜਿੰਨਾ ਉਹਦਾ ਆਪਦਾ ਭਲਾ ਹੁੰਦਾ ਹੈ। ਕਿ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਉਹਦੀ ਸੇਵਾ, ਉਹਦਾ ਪਰ ਉਪਕਾਰ ਕੀਤਾ ਜਿਹੜਾ ਹੈ ਉਹ ਲਿਖਿਆ ਜਾਂਦਾ ਹੈ, ਪ੍ਰਵਾਨ ਚੜ ਜਾਂਦਾ ਹੈ। ਪਰ ਜੇ ਹੰਕਾਰ ਕਰਦਾ ਰਵੇ ਤੇ ਫਿਰ ਖਾਤੇ ਖਾਲੀ ਰਹਿ ਜਾਂਦੇ ਆ, ਨਾਲ ਅਭਿਮਾਨ ਕਰਦਾ ਰਵੇ ਫਿਰ ਖਾਤੇ ਖਾਲੀ ਰਹਿ ਜਾਂਦੇ ਆ, ਫਿਰ ਨੀ ਗੁਰੂ ਪਿਆਰੇ ਲੇਖੇ ਚ ਆਉਂਦੀ ਗੱਲ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਲੇਖਾ ਇੱਕ ਗੱਲ, ਹੋਰ ਹਉਮੈ ਚੱਖਣਾ ਝਾਖ, ਬਾਕੀ ਤਾਂ ਸਾਰਾ ਕਹਿੰਦੇ ਹਉਮੈ ਚ ਝੱਖ ਮਾਰਨੇ, ਲੇਖੇ ਦੇ ਵਿੱਚ ਤਾਂ ਇੱਕੋ ਹੀ ਗੱਲ ਹੈ, ਪ੍ਰਵਾਨ ਤਾਂ ਇੱਕੋ ਹੀ ਗੱਲ ਹੁੰਦੀ ਹੈ। ਉਹ ਕੀ? ਅਕਾਲ ਪੁਰਖ ਦਾ ਸ਼ੁਕਰਾਨਾ, ਅਕਾਲ ਪੁਰਖ ਦੀ ਸਿਫਤ ਸਲਾਹ, ਅਕਾਲ ਪੁਰਖ ਦੀ ਬੰਦਗੀ, ਅਕਾਲ ਪੁਰਖ ਦਾ ਸਿਮਰਨ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਸ ਸਲੋਕ ਦੇ ਵਿੱਚ ਗੁਰ ਪਿਆਰੇ ਸਾਨੂੰ ਸਮਝਾਉਂਦੇ ਨੇ।
ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ।
ਮਹੱਲਾ ਪਹਿਲਾ ਦੂਸਰਾ ਸਲੋਕ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ। ਕਹਿੰਦੇ ਲਿਖ ਲਿਖ ਪੜਿਆ, ਇਨਸਾਨ ਲਿਖਦਾ ਲਿਖ ਲਿਖ ਕੇ ਪੜ੍ਹਦਾ, ਫਿਰ ਲਿਖਦਾ ਫਿਰ ਲਿਖ ਲਿਖ ਕੇ ਪੜ੍ਹਦਾ। ਕਹਿੰਦੇ ਜਿੰਨਾ ਲਿਖੀ ਜਾਂਦਾ ਜਿੰਨਾ ਪੜ੍ਹੀ ਜਾਂਦਾ ਤੇਤਾ ਕੜਿਆ, ਉਹਨਾਂ ਕਹਿੰਦੇ ਕੜੀ ਜਾਂਦਾ, ਉਹਨਾਂ ਕੜੀ ਜਾਂਦਾ, ਉਹਨਾਂ ਹੰਕਾਰੀ ਹੋਈ ਜਾਂਦਾ, ਉਹਨਾਂ ਹੋਮੋ ਗ੍ਰਸਤ ਹੋਈ ਜਾਂਦਾ। ਫਿਰ ਭਾਈ ਕਹਿੰਦੇ ਕੋਈ ਲਾਭ ਨਹੀਂ ਹੈ, ਫਿਰ ਕੋਈ ਲਾਭ ਨਹੀਂ ਹੈ। ਦੇਖੋ ਗੁਰੂ ਪਿਆਰਿਓ, ਅੱਜ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਹਿੰਦੁਸਤਾਨ ਦਾ ਆਪਾਂ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ, ਬਾਕੀ ਅਸੀਂ ਛੱਡ ਦਈਏ ਦੁਨੀਆਂ ਦੇ ਦੂਜੇ ਮੁਲਕਾਂ ਦੀ। ਅੱਜ ਗੁਰੂ ਪਿਆਰਿਓ ਜਿਹੜਾ ਹਿੰਦੁਸਤਾਨ ਦਾ ਐਜੂਕੇਸ਼ਨ ਸਿਸਟਮ ਹੈ ਨਾ, ਯੂਨੀਵਰਸਿਟੀਆਂ ਦੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਪੜ੍ਹਾਇਆ ਜਾ ਰਿਹਾ, ਇਹ ਬੰਦੇ ਨੂੰ ਸਿਆਣਾ ਨਹੀਂ ਬਣਾ ਰਿਹਾ, ਚਲਾਕ ਬਣਾ ਰਿਹਾ। ਬੰਦੇ ਨੂੰ ਸਿਆਣਾ ਨਹੀਂ ਬਣਾ ਰਿਹਾ, ਚਲਾਕ ਬਣਾ ਰਿਹਾ। ਇੱਕ ਮਹਾਤਮਾ ਨੇ ਗੱਲ ਕਹੀ ਸੀ, ਕਹਿੰਦੇ ਜੇ ਇਮਾਨਦਾਰੀ ਲੱਭਣੀ ਹੈ ਨਾ, ਕਿਸੇ ਪਛੜੇ ਦੇ ਪਿੰਡ ਦੇ ਵਿੱਚ ਜਾ ਕੇ ਕਿਸੇ ਅਨਪੜ੍ਹ ਦੇ ਬੰਦੇ ਨੂੰ ਫੜ ਲਓ, ਕਹਿੰਦੇ ਉਹਦੇ ਚ ਇਮਾਨਦਾਰੀ ਦਾ ਅੰਸ਼ ਅਜੇ ਮਿਲ ਜੂਗਾ, ਉਹਦੇ ਚ ਸੰਭਾਵਨਾ ਕਿ ਤੁਹਾਨੂੰ ਇਮਾਨਦਾਰੀ ਦਾ ਅੰਸ਼ ਮਿਲ ਜੇ। ਪਰ ਵੱਡੇ ਵੱਡੇ ਵਿਸ਼ਵ ਵਿਦਿਆਲਿਆਂ ਦੇ ਵਿੱਚ, ਵੱਡੇ ਵੱਡੇ ਪੜ੍ਹੇ ਲਿਖਿਆਂ ਦੇ ਅੰਦਰ ਇਮਾਨਦਾਰੀ ਦਾ ਅੰਸ਼ ਜਿਹੜਾ ਲੱਭਣਾ, ਇਹ ਬਹੁਤ ਔਖਾ ਹੈ, ਬਹੁਤ ਮੁਸ਼ਕਲ ਹੈ। ਪਰ ਸਹੀ ਗੱਲ ਹੈ, ਈਰਖਾ ਹਉਮੈ ਹੰਕਾਰ ਅੱਜ ਅਸੀਂ ਪੜ੍ਹਿਆਂ ਲਿਖਿਆਂ ਦੇ ਵਿੱਚ ਦੇਖ ਰਹੇ ਹਾਂ, ਕਿਉਂਕਿ ਦੁਨਿਆਵੀ ਵਿੱਦਿਆ ਜਿਹੜੀ ਹੈ ਨਾ, ਸਾਨੂੰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਜਾ ਰਹੀ, ਇਹ ਚਲਾਕ ਬਣਾ ਰਹੀ ਹੈ, ਚੁਸਤ ਬਣਾ ਰਹੀ ਹੈ, ਪਰ ਸਿਆਣੇ ਨਹੀਂ ਬਣਾ ਰਹੀ ਗੁਰੂ ਪਿਆਰਿਓ। ਨਾ ਸਾਨੂੰ ਇਹ ਕਾਮ ਤੋਂ ਰਹਿਤ ਕਰ ਰਹੀ ਹੈ, ਨਾ ਕ੍ਰੋਧ ਤੋਂ ਰਹਿਤ ਕਰ ਰਹੀ ਹੈ, ਨਾ ਲੋਭ ਤੋਂ ਰਹਿਤ ਕਰ ਰਹੀ ਹੈ, ਨਾ ਹੰਕਾਰ ਤੋਂ ਰਹਿਤ ਕਰ ਰਹੀ ਹੈ, ਨਾ ਮੋਹ ਤੋਂ ਰਹਿਤ ਕਰ ਰਹੀ ਹੈ, ਨਾ ਈਰਖਾ ਤੋਂ ਰਹਿਤ ਕਰ ਰਹੀ ਹੈ, ਨਾ ਦੁਵੈਸ਼ ਤੋਂ, ਨਾ ਸਾਰੇ ਤੋਂ ਰਹਿਤ ਕਰ ਰਹੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨਰਮਦਾ ਨਦੀ ਦੇ ਕੰਢੇ ਦੇ ਉੱਤੇ ਮੰਦਰ ਅੱਜ ਵੀ ਹੈ ਓਅੰਕਾਰ ਈਸ਼ਵਰ, ਉੱਥੇ ਪਹੁੰਚੇ ਤੇ ਉੱਥੇ ਮੰਦਰ ਦੇ ਨਾਲ ਇੱਕ ਵਿਦਿਆਲਾ ਚੱਲਦਾ ਸੀ, ਵਿਦਿਆਲਾ ਚੱਲਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਉਸ ਵਿਦਿਆਲੇ ਦੇ ਵਿੱਚ ਗਏ, ਕੀ ਦੇਖਦੇ ਕਿ ਪਾਂਧਾ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ। ਮਹਾਰਾਜ ਨੇ ਪੁੱਛਿਆ, ਪਾਂਧਾ ਜੀ, ਤੁਸੀਂ ਜਿਹੜੀ ਵਿੱਦਿਆ ਪੜ੍ਹਾ ਰਹੇ ਹੋ ਇਹਨਾਂ ਬੱਚਿਆਂ ਨੂੰ, ਇਹਦੇ ਨਾਲ ਕੀ ਲਾਭ ਹੋਊਗਾ? ਕਹਿੰਦੇ ਜੀ, ਇਹਨਾਂ ਨੂੰ ਤਾਂਬਰ ਪੱਤਰ ਮਿਲਣਗੇ, ਸਰਟੀਫਿਕੇਟ ਮਿਲਣਗੇ ਤਾਂਬੇ ਦੇ ਪੱਤਿਆਂ ਦੇ ਉੱਤੇ। ਫਿਰ ਕਹਿੰਦੇ ਕੀ ਹੋਊਗਾ? ਕਹਿੰਦੇ ਜੀ, ਇਹ ਜਾਣਗੇ ਦੇਸ਼ ਭਰ ਦੇ ਵਿੱਚ, ਇਹ ਵਿੱਦਿਆ ਦੇ ਨਾਲ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਕਰਨਗੇ, ਉਪਜੀਵਿਕਾ ਕਮਾਉਣਗੇ। ਕਹਿੰਦੇ ਫੇਰ? ਕਹਿੰਦੇ ਫੇਰ ਕੀ ਜੀ, ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਗੇ। ਕਹਿੰਦੇ ਉਹ ਤਾਂ ਫਿਰ ਕਿਸਾਨ ਵੀ ਕਰ ਰਿਹਾ, ਉਹ ਤਾਂ ਵਪਾਰੀ ਵੀ ਕਰ ਰਿਹਾ, ਉਹ ਤਾਂ ਅਨਪੜ੍ਹ ਮਜ਼ਦੂਰ ਵੀ ਕਰੀ ਜਾਂਦਾ ਪਰਿਵਾਰ ਦਾ ਪਾਲਣ ਪੋਸ਼ਣ। ਵਿੱਦਿਆ ਦਾ ਅਸਲੀ ਮਕਸਦ ਕੀ ਹੈ? ਜੇ ਵਿੱਦਿਆ ਦਾ ਅਸਲੀ ਮਕਸਦ ਜਿਹੜਾ ਹੈ ਆਪਣਾ ਤੇ ਪਰਿਵਾਰ ਦਾ ਪੇਟ ਭਰਨਾ ਹੈ, ਤੇ ਫਿਰ ਉਹ ਤਾਂ ਮਜ਼ਦੂਰ ਵੀ ਭਰੀ ਜਾਂਦਾ ਜਿਹੜਾ ਅਨਪੜ੍ਹ। ਨਹੀਂ ਪੰਡਿਤ ਜੀ, ਵਿੱਦਿਆ ਦਾ ਇਹ ਮਕਸਦ ਨਹੀਂ ਹੋਣਾ ਚਾਹੀਦਾ। ਵਿੱਦਿਆ ਦਾ ਮਕਸਦ ਹੋਣਾ ਚਾਹੀਦਾ ਇੱਕ ਸੁਚੱਜਾ ਮਨੁੱਖ ਬਣਾਉਣਾ, ਚੰਗੇ ਮਨੁੱਖ ਬਣਾਉਣਾ ਵਿੱਦਿਆ ਦਾ ਮਕਸਦ ਹੋਣਾ ਚਾਹੀਦਾ। ਉੱਥੇ ਓਅੰਕਾਰ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਚਾਰੀ, ਸਾਡੀ ਇਤਿਹਾਸਕ ਗ੍ਰੰਥਾਂ 'ਚ ਲਿਖਿਆ, ਔਰ ਸਮਝਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਵਿੱਦਿਆ ਦਾ ਜਿਹੜਾ ਮਕਸਦ ਹੈ ਇਹ ਇੱਕ ਚੰਗਾ ਸੱਚੇ ਸੁੱਚੇ ਜੀਵਨ ਵਾਲਾ ਇਨਸਾਨ ਬਣਾਉਣਾ ਆਉਣਾ ਚਾਹੀਦਾ। ਕੀ ਫਾਇਦਾ ਵਿੱਦਿਆ ਪੜ੍ਹ ਲਈ? ਵਿੱਦਿਆ ਪੜ੍ਹ ਕੇ ਬੰਦਾ ਡਾਕਟਰ ਬਣ ਗਿਆ, ਬੰਦਾ IAS ਬਣ ਗਿਆ, ਬੰਦਾ IPS ਬਣ ਗਿਆ, ਜੇ ਬੇਈਮਾਨੀ ਮੰਨ ਰਹੇ ਬਈ, ਜੇ ਗੁਰਦੇ ਹੀ ਵੇਚਦਾ ਰਿਹਾ, ਰਿਸ਼ਵਤਾਂ ਹੀ ਲੈਂਦਾ ਰਿਹਾ, ਤੇ ਫਿਰ ਕੀ ਲਾਭ ਹੈ ਇਹੋ ਜਿਹੀ ਵਿੱਦਿਆ ਦਾ? ਸਮਾਜ ਨੂੰ ਕੀ ਲਾਭ ਹੈ? ਸਮਾਜ ਨੂੰ ਕੀ ਲਾਭ ਹੈ? ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੇਤਾ ਪੜ੍ਹਿਆ ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਬੰਦਾ ਲਿਖਦਾ ਪੜ੍ਹਦਾ, ਲਿਖ ਲਿਖ ਕੇ ਫਿਰ ਪੜ੍ਹਦਾ, ਜਿੰਨਾ ਪੜ੍ਹੀ ਜਾਂਦਾ ਓਨਾ ਕੜੀ ਜਾਂਦਾ, ਓਨਾ ਗੁਰੂ ਪਿਆਰਿਓ ਹੰਕਾਰੀ ਹੋ ਜਾਂਦਾ, ਓਨਾ ਅਭਿਮਾਨੀ ਹੋ ਜਾਂਦਾ। ਇਹ ਮਹਾਰਾਜ ਗੁਰੂ ਪਿਆਰੇ ਦੱਸਦੇ ਨੇ, ਅੱਗੇ ਆਖਦੇ ਨੇ
ਬਹੁ ਤੀਰਥ ਭਵਿਆ ਤੇ ਤੂੰ ਲਵਿਆ।
ਦੂਸਰਾ ਗੁਰੂ ਪਿਆਰਿਓ ਕਰਮ ਕਰਦਾ ਮਨੁੱਖ ਪਖੰਡ, ਤੀਰਥਾਂ ਤੇ ਜਾਂਦਾ। ਹੁਣ ਤੀਰਥਾਂ ਤੇ ਜਾਣਾ ਵੀ ਕੋਈ ਮਾੜੀ ਗੱਲ ਥੋੜ੍ਹੀ। ਜੇ ਸਿੱਖ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦਾ ਹੈ, ਮਾੜੀ ਗੱਲ ਥੋੜ੍ਹੀ। ਜਿਵੇਂ ਹਿੰਦੂਆਂ ਦੇ ਤੀਰਥ ਹੈ, ਹਰਿਦੁਆਰ ਹੈ, ਕੁਰਕਸ਼ੇਤਰ ਹੈ, ਕਾਂਸੀ ਹੈ, ਜਗਨਨਾਥਪੁਰੀ ਹੈ, ਉਵੇਂ ਸਿੱਖਾਂ ਦੇ ਵੀ ਤੀਰਥ ਨੇ। ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਤੀਰਥ ਹੈ, ਦਰਬਾਰ ਸਾਹਿਬ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਿੱਖਾਂ ਦਾ ਤੀਰਥ ਹੈ, ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖਾਂ ਦਾ ਤੀਰਥ ਹੈ, ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਸਿੱਖਾਂ ਦਾ ਤੀਰਥ ਹੈ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸਿੱਖਾਂ ਦਾ ਤੀਰਥ। ਕਿੰਨੇ ਤੀਰਥ ਹੈ। ਹੁਣ ਤੀਰਥਾਂ ਤੇ ਜਾਣ ਨੂੰ ਥੋੜ੍ਹੀ ਮਹਾਰਾਜ ਨੂੰ ਮਾੜਾ ਕਿਹਾ। ਜੇ ਅਸੀਂ ਆਖੀਏ ਕਿ ਤੀਰਥਾਂ ਤੇ ਜਾਣ ਨੂੰ ਮਾੜਾ ਕਿਹਾ ਤੇ ਫਿਰ ਕੋਈ ਆਖੂਗਾ ਭਾਈ ਤੁਹਾਡੇ ਵੀ ਤੀਰਥ ਹੈਗੇ ਹੈ। ਤੀਰਥਾਂ ਤੇ ਜਾਣਾ ਮਾੜਾ ਨਹੀਂ ਹੈ ਗੁਰੂ ਪਿਆਰਿਓ। ਮਾੜਾ ਕੀ ਹੈ? ਮਾੜਾ ਤੀਰਥਾਂ ਤੇ ਜਾਣ ਦਾ ਹੰਕਾਰ ਕਰਨਾ। ਮੈਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣਾ, ਮਹੀਨੇ ਚ ਦੋ ਵਾਰੀ ਪੱਕਾ ਹੀ ਹੈ, ਬਸ ਮੈਂ ਨਾਗਾ ਨਹੀਂ ਪਾਉਂਦਾ ਕੁਛ ਹੋ ਜੇ, ਇਹ ਅਭਿਮਾਨ ਹੈ। ਮੈਂ ਸਾਲ ਦੇ ਵਿੱਚ ਇੱਕ ਵਾਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਜਾਂਦਾ, ਪੈਦਲ ਜਾਂਦਾ, ਨੰਗੇ ਪੈਰ ਜਾਂਦਾ, ਇਹ ਹੰਕਾਰ ਹੈ। ਮੈਂ ਨਹੀਂ ਦਰਸ਼ਨ ਕਰੇ ਬਿਨਾਂ ਰਹਿੰਦਾ, ਇਹ ਹੰਕਾਰ ਹੈ। ਮੈਂ ਨਹੀਂ ਦਰਸ਼ਨ ਕਰੇ ਬਿਨਾਂ ਦਰਬਾਰ ਸਾਹਿਬ ਜੀ ਦੇ ਰੋਟੀ ਮੂੰਹ ਚ ਪਾਉਂਦਾ, ਇਹ ਹੰਕਾਰ ਹੈ। ਲੋਕਾਂ ਨੂੰ ਕਹਿਣਾ ਇਹ ਮਾੜਾ ਹੈ ਗੁਰੂ ਪਿਆਰਿਓ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਹੁ ਤੀਰਥ ਭਵਿਆ, ਬਹੁਤ ਸਾਰੇ ਤੀਰਥਾਂ ਤੇ ਭਵਿਆ, ਬਹੁਤ ਸਾਰੇ ਤੀਰਥਾਂ ਤੇ ਘੁੰਮਿਆ। ਜਿੰਨਾ ਬਹੁਤ ਸਾਰੇ ਤੀਰਥਾਂ ਤੇ ਘੁੰਮਿਆ ਤੇ ਤੋਂ ਲਵਿਆ, ਓਨੀ ਕਹਿੰਦੇ ਲਾਉਂ ਲਾਉਂ ਕੀਤੀ। ਜਿਵੇਂ ਕਾਂ ਕਰਦਾ ਨਾ ਕਾਂ ਕਾਂ ਲਾਉਂ ਲਾਉਂ, ਕਹਿੰਦੇ ਓਨੀ ਕਾਂ ਕਾਂ ਕੀਤੀ, ਲਾਉਂ ਲਾਉਂ ਕੀਤੀ। ਮੈਂ ਜਾਇਆ ਆ, ਮੈਂ ਜਾਣਾ, ਮੈਂ ਤੁਰ ਕੇ ਗਿਆ, ਮੈਂ ਸਾਈਕਲ ਤੇ ਗਿਆ, ਮੈਂ ਇਸ ਢੰਗ ਦੇ ਨਾਲ ਗਿਆ, ਮੈਂ ਉਸ ਢੰਗ ਦੇ ਨਾਲ ਗਿਆ, ਮੈਂ 3 ਘੰਟੇ ਲਾਈਨ ਚ ਖੜਾ ਰਿਹਾ ਮੱਥਾ ਟੇਕਣ ਵਾਸਤੇ। ਇਹ ਹੰਕਾਰ ਹੈ ਗੁਰੂ ਪਿਆਰੀ, ਓਨੀ ਮੈਂ ਕਰਨੀ। ਤੀਰਥ ਜਾਓ ਤਾਂ ਹਾਂ ਹੋ ਕਰਦੇ, ਇਹ ਮਾੜੀ ਗੱਲ ਹੈ ਗੁਰੂ ਪਿਆਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੁਰਖ, ਹੁਣ ਗੁਰਧਾਮ ਸਾਡੇ ਜਿਹੜੇ ਗੁਰਧਾਮ ਹੈ ਸਾਡੇ ਤੀਰਥ ਹੈ। ਇੱਥੇ ਆ ਕੇ ਅਸੀਂ ਕਰਨਾ ਕੀ ਹੈ? ਇੱਥੇ ਆ ਕੇ ਅਸੀਂ ਸੰਗਤ ਕਰਨੀ ਹੈ, ਇੱਥੇ ਆ ਕੇ ਅਸੀਂ ਸੇਵਾ ਕਰਨੀ ਹੈ, ਇੱਥੇ ਆ ਕੇ ਅਸੀਂ ਗੁਰੂ ਪਿਆਰੇ ਜਿਹੜਾ ਹੈ ਸਿਮਰਨ ਕਰਨਾ, ਸਿੱਖਣਾ। ਇੱਥੇ ਹੰਕਾਰ ਨਹੀਂ ਕਰਨਾ, ਹੰਕਾਰ ਗੁਰੂ ਪਿਆਰੇ ਮਾੜਾ ਹੈ। ਤੀਰਥਾਂ ਤੇ ਜਾਣਾ ਜਿਹੜਾ ਹੈ ਉਹ ਮਾੜਾ ਨਹੀਂ ਹੈ, ਮਾੜਾ ਤੀਰਥਾਂ ਤੇ ਜਾਣ ਦਾ ਅਭਿਮਾਨ ਹੈ, ਹੰਕਾਰ ਹੈ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਇੱਥੇ ਹੰਕਾਰ ਨੂੰ ਮਾੜਾ ਕਹਿ ਰਹੇ ਨੇ, ਕਹਿੰਦੇ ਬਹੁ ਤੀਰਥ ਭਵਿਆ ਤੇ ਤੋਂ ਲਵਿਆ। ਲਵਿਆ ਦਾ ਮਤਲਬ ਹੈ ਲਾਂ ਲਾਂ ਕਰਨੀ, ਕਾਂ ਕਾਂ ਕਰਨੀ, ਮੈਂ ਜਾਇਆ ਆ, ਮੈਂ ਜਾਇਆ ਆ, ਉਹਨਾਂ ਹੀ ਕਹਿੰਦੇ ਬੰਦਾ ਮੈਂ ਕਰਦਾ। ਇਹ ਪਾਤਸ਼ਾਹ ਜੀ ਦੱਸਦੇ ਨੇ
ਬਹੁ ਭੇਖ ਕੀਆ ਦੇਹੀ ਦੁੱਖ ਦੀਆ।
ਬਹੁ ਭੇਖ ਕੀਆ, ਫਿਰ ਗੁਰੂ ਪਿਆਰੇ ਮਨੁੱਖ ਬਹੁਤ ਸਾਰੇ ਭੇਖ ਕਰਦਾ। ਮੈਂ ਦੁਨੀਆਂ ਨੂੰ ਦਿਖਾਵਾਂ ਕਿ ਮੈਂ ਧਰਮੀ ਬੰਦਾ, ਮੈਂ ਧਰਮੀ ਬੰਦਾ। ਧਰਮ ਦਾ ਭੇਖ ਤਾਰਨਾ, ਧਰਮ ਦਾ ਭੇਖ, ਧਰਮ ਦਾ ਪਹਿਰਾਵਾ ਤਾਰਨਾ, ਫਿਰ ਉਸ ਪਹਿਰਾਵੇ ਦਾ ਅਭਿਮਾਨ ਕਰਨਾ, ਉਸ ਪਹਿਰਾਵੇ ਦਾ ਹੰਕਾਰ ਕਰਨਾ ਤੇ ਦੂਜਿਆਂ ਦੇ ਪਹਿਰਾਵੇ ਨੂੰ ਭੰਡਣਾ, ਇਹ ਵੀ ਗੁਰੂ ਪਿਆਰੀ ਮਾੜੀ ਗੱਲ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਬਹੁ ਭੇਖ ਕੀ ਆ, ਬਹੁਤ ਸਾਰੇ ਭੇਖ ਕੀਤੇ, ਦੇਹੀ ਦੁੱਖ ਦੀਆ, ਫਿਰ ਸਰੀਰ ਨੂੰ ਦੁਖੀ ਕੀਤਾ, ਸਰੀਰ ਨੂੰ ਦੁੱਖ ਦਿੱਤੇ। ਭੇਖ ਕਰਨ ਦੇ ਨਾਲ ਸਰੀਰ ਨੂੰ ਦੁੱਖ ਵੀ ਆਉਂਦਾ ਗੁਰੂ ਪਿਆਰੇ, ਤਕਲੀਫ ਵੀ ਆਉਂਦੀ ਹੈ। ਹੁਣ ਜਦੋਂ ਸਿਰ ਦੇ ਉੱਤੇ ਜਟਾਵਾਂ ਬਣਾ ਲੈਣੀਆਂ, ਇਹ ਵੀ ਸਰੀਰ ਨੂੰ ਦੁੱਖ ਦੇਣ ਵਾਲੀ ਗੱਲ ਹੀ ਹੈ ਨਾ। ਪਿੰਡੇ ਸਵਾਹ ਮਾਰ ਲੈਣੀ, ਇਹ ਵੀ ਗੁਰੂ ਪਿਆਰੇ ਸਰੀਰ ਨੂੰ ਤਕਲੀਫ ਦੇਣ ਵਾਲੀ ਗੱਲ ਹੈ। ਕੰਨ ਪਾੜ ਲੈਣੇ, ਸੰਗਲ ਬੰਨ ਲੈਣੇ, ਸਰੀਰ ਨੂੰ ਦੁੱਖ ਦੇਣ ਵਾਲੀ ਗੱਲ ਹੈ। ਹੁਣ ਦੇਖੋ ਗੁਰੂ ਪਿਆਰੇ, ਸਿੱਖ ਧਰਮ ਦੇ ਅੰਦਰ ਧਰਮ ਦਾ ਕੋਈ ਲਿਬਾਸ ਨਹੀਂ ਹੈ। ਫਿਰ ਜੇ ਸਾਨੂੰ ਕੋਈ ਪੁੱਛੇ ਤੁਸੀਂ ਤਾਂ ਲਿਬਾਸ ਪਾਉਣੇ, ਤੁਸੀਂ ਚਿੱਟੇ ਚੋਲੇ ਪਾਉਣੇ ਹੋ, ਚਿੱਟੇ ਪਜਾਮੀਆਂ ਪਾਉਣੀਆਂ। ਇਹ ਗੁਰੂ ਪਿਆਰੀ ਸਾਡੀ ਸੰਸਥਾ ਜਿਹੜੀ ਹੈ, ਪ੍ਰਚਾਰਕ ਇੱਕ ਸੰਸਥਾ ਹੈ ਨਾ, ਇਹ ਸਾਡੀ ਪ੍ਰਚਾਰਕਾਂ ਦੀ ਯੂਨੀਫਾਰਮ ਹੈ। ਨਿਹੰਗਾ ਸਿੰਘਾਂ ਦਾ ਬਾਣਾ ਹੈ, ਉਹਨਾਂ ਦੇ ਦਲ ਦੀ ਯੂਨੀਫਾਰਮ ਹੈ, ਨਾਰੀ ਨਹੀਂ ਹੈ, ਉਹਨਾਂ ਦੇ ਦਲ ਦੀ ਯੂਨੀਫਾਰਮ ਹੈ। ਜਿਵੇਂ ਪੁਲਿਸ ਦੀ ਯੂਨੀਫਾਰਮ ਹੈ, ਫੌਜ ਦੀ ਯੂਨੀਫਾਰਮ ਹੈ, ਵਕੀਲਾਂ ਦੀ ਯੂਨੀਫਾਰਮ ਹੈ, ਡਾਕਟਰਾਂ ਦੀ ਯੂਨੀਫਾਰਮ ਹੈ, ਉਹਨੇ ਸਾਡੀ ਯੂਨੀਫਾਰਮ ਹੈ, ਸਾਡੀ ਉਹ ਵਰਦੀ ਹੈ। ਪਰ ਧਰਮ ਦਾ ਕੋਈ ਲਿਬਾਸ ਨਹੀਂ ਹੈ। ਧਰਮੀ ਪੈਂਟ ਕਮੀਜ਼ 'ਚ ਵੀ ਹੋ ਸਕਦਾ, ਧਰਮੀ ਕੁੜਤੇ ਚਾਦਰੇ 'ਚ ਵੀ ਹੋ ਸਕਦਾ, ਧਰਮੀ ਕਿਸਾਨ ਵੀ ਹੋ ਸਕਦਾ, ਧਰਮੀ ਮਜ਼ਦੂਰ ਵੀ ਹੋ ਸਕਦਾ, ਧਰਮੀ ਇੱਕ ਨੌਕਰੀ ਪੇਸ਼ਾ ਵੀ ਹੋ ਸਕਦਾ, ਧਰਮੀ ਪ੍ਰਚਾਰਕ ਵੀ ਹੋ ਸਕਦਾ, ਧਰਮੀ ਜਿਹੜਾ ਹੈ ਉਹ ਕੀਰਤਨੀਏ ਵੀ ਹੋ ਸਕਦਾ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਬਹੁ ਭੇਖ ਕੀ ਆ, ਬਹੁਤ ਕਿਸਮ ਦੇ ਭੇਖ ਕੀਤੇ, ਦਿਲ ਵੀ ਦੁੱਖ ਦਿਆ ਤੇ ਸਰੀਰ ਨੂੰ ਤਕਲੀਫਾਂ ਵੀ ਦਿੱਤੀਆਂ। ਧਰਮ ਦਾ ਪਹਿਰਾਵਾ ਧਾਰ ਲਿਆ ਵੀ ਮੈਂ ਧਰਮੀ ਹਾਂ, ਬਾਕੀ ਸਾਰੇ ਅਧਰਮੀ ਤੁਰੇ ਫਿਰਦੇ ਆ, ਬਾਕੀ ਸਾਰੇ ਅਧਰਮੀ ਤੁਰੇ ਫਿਰਦੇ ਆ। ਤੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਗਲੀ ਪੰਕਤੀ ਚ ਫਿਰ ਗੁਰੂ ਪਿਆਰੀ ਸਾਨੂੰ ਸਮਝਾਉਂਦੇ ਨੇ, ਕੀ ਕਹਿੰਦੇ ਨੇ ਦੱਸਦੇ ਨੇ।
ਸਹਵੇ ਜੀਆ ਆਪਣਾ ਕੀ ਆ,
ਸਹਵੇ ਜੀਆ ਆਪਣਾ ਕੀ ਆ, ਕਹਿੰਦੇ ਇਹ ਜੀਵ ਫਿਰ ਤੂੰ ਸਹਿ ਆਪਣੇ ਕੀਤੇ ਨੂੰ, ਕਿਉਂਕਿ ਜਿਹੜਾ ਦੁੱਖ ਤੂੰ ਸਹਿ ਰਹੇ ਹੋ ਇਹ ਤੈਨੂੰ ਕਿਸੇ ਨੇ ਨਹੀਂ ਦਿੱਤਾ, ਇਹ ਤੂੰ ਆਪਣੇ ਕੀਤੇ ਦਾ ਦੁੱਖ ਪਾ ਰਿਹਾ। ਦੋਸ਼ ਜਿਹਨੂੰ ਮਰਜ਼ੀ ਦਊਗਾ, ਪਰ ਦੁੱਖ ਜਿਹੜਾ ਤੂੰ ਸਹਿ ਰਹੇ ਇਹ ਆਪਣੇ ਕੀਤੇ ਦਾ ਸਹਿ ਰਹੇ ਆ, ਆਪਣੇ ਕਰਮ ਦਾ ਸਹਿ ਰਹੇ ਆ। ਦੱਦਾ ਦੋਸ਼ ਮੈਂ ਦੇਵ ਕਿਸਾ, ਦੋਸ਼ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਚਣਾ। ਤੇ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਹਵੇ ਜੀਆ, ਐ ਜੀਵ ਤੂੰ ਸਹਿ ਬਰਦਾਸ਼ਤ ਕਰ, ਕਿਵੇਂ ਆਪਣਾ ਕੀ ਆ, ਆਪਣੇ ਕੀਤੇ ਹੋਏ ਨੇ ਸਹੀ ਜਾ, ਕਹਿੰਦੇ ਕਰੀ ਜਾ ਬਰਦਾਸ਼ਤ ਕਰ, ਰੋਲਾ ਪਾਈ ਜਾ, ਫਿਰ ਮੈਂ ਟੁੱਟ ਗਿਆ ਮੈਂ ਮਰ ਗਿਆ ਪਾਈ ਜਾ, ਕਹਿੰਦੇ ਬੋਝ ਚੁੱਕੀ ਫਿਰ। ਕਿੱਡੀ ਕਮਾਲ ਦੀ ਗੱਲ ਹੈ ਨਾ, ਨਾਲੇ ਇਨਸਾਨ ਬੋਝ ਚੁੱਕੀ ਫਿਰਦਾ, ਨਾਲੇ ਕਹੀ ਜਾਂਦਾ ਮੈਂ ਮਰ ਗਿਆ, ਮੈਂ ਦੱਬ ਗਿਆ, ਮੇਰਾ ਸਿਰ ਪੀੜੋਂ ਲੱਗ ਪਿਆ, ਮੇਰੀ ਧੌਣ ਟੁੱਟ ਗਈ, ਨਾਲੇ ਬੋਝ ਚੁੱਕੀ ਫਿਰਦਾ। ਮਹਾਰਾਜ ਕਹਿੰਦੇ ਪਰ ਚੁੱਕੀ ਫਿਰ ਭਾਈ, ਕਰੀ ਜਾ ਬਰਦਾਸ਼ਤ ਭਾਈ, ਫਿਰ ਅਸੀਂ ਕੀ ਕਰ ਸਕਦੇ। ਜਦੋਂ ਤੂੰ ਦੰਭਾਂ ਦਾ ਬੋਝ ਚੁੱਕੀ ਫਿਰਦਾ, ਪਖੰਡਾਂ ਦਾ ਬੋਝ ਚੁੱਕੀ ਫਿਰਦਾ, ਵਹਿਮਾਂ ਭਰਮਾਂ ਦਾ ਬੋਝ ਚੁੱਕੀ ਫਿਰਦਾ, ਤੇ ਹੋਈ ਜਾ ਦੁਖੀ, ਫਿਰ ਹੋਈ ਜਾ ਦੁਖੀ, ਫਿਰ ਅਸੀਂ ਕੀ ਕਰੀਏ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਸਹਵੇ ਜੀਆ ਆਪਣਾ ਕੀ ਆ, ਆਪਣਾ ਕੀਤਾ ਐ ਜੀਵ ਤੂੰ ਸਹਿ ਫਿਰ ਬਰਦਾਸ਼ਤ ਕਰ। ਫਿਰ ਇਹ ਪਾਤਸ਼ਾਹ ਦੱਸਦੇ ਨੇ
ਅੰਨ ਨਾ ਖਾਇਆ ਸਾਧ ਗਵਾਇਆ,
ਅੰਨ ਨਾ ਖਾਇਆ ਸਾਧ ਗਵਾਇਆ। ਕਈ ਇਹੋ ਜਿਹੇ ਹੁੰਦੇ ਆ ਗੁਰੂ ਪਿਆਰੇ ਜਿਹੜੇ ਅਨਾਜ ਨਹੀਂ ਖਾਂਦੇ, ਭੁੱਖੇ ਰਹਿੰਦੇ ਆ, ਹਾਲਾਂਕਿ ਭੁੱਖੇ ਰਹਿਣ ਦੇ ਨਾਲ ਪਰਮਾਤਮਾ ਨੂੰ ਮਿਲਦਾ ਗੁਰੂ ਪਿਆਰੇ, ਪਰ ਕਈ ਇਸ ਕਰਕੇ ਭੁੱਖੇ ਰਹਿੰਦੇ ਆ ਵੀ ਸਾਡਾ ਇਸ਼ਟ ਖੁਸ਼ ਹੋ ਜੂਗਾ, ਸਾਡਾ ਇਸ਼ਟ ਖੁਸ਼ ਹੋ ਜੂਗਾ। ਆਖਿਆ ਨਾ ਭਗਤ ਕਬੀਰ ਜੀ ਨੇ, ਕਹਿੰਦੇ ਤਜਿਆ ਅੰਨ ਨਾ ਮਿਲਿਆ ਗੋਪਾਲ, ਅੰਨ ਛੱਡਣ ਦੇ ਨਾਲ ਕੋਈ ਪਰਮਾਤਮਾ ਨਹੀਂ ਮਿਲਦਾ, ਭੁੱਖੇ ਰਹਿਣ ਦੇ ਨਾਲ ਕੋਈ ਪਰਮਾਤਮਾ ਨਹੀਂ ਮਿਲਦਾ। ਹਾਂ ਗੁਰੂ ਪਿਆਰਿਓ, ਸਰੀਰ ਦੀ ਬਿਹਤਰੀ ਲਈ ਡਾਕਟਰ ਵੀ ਕਹਿੰਦੇ ਆ ਵੀ ਇੱਕ ਅੱਧੇ ਦਿਨ ਜਿਹੜਾ ਹੈ ਉਹ ਭੋਜਨ ਤੋਂ ਛੁੱਟੀ ਲੈ ਲੈਣੀ ਚਾਹੀਦੀ ਹੈ, ਸਰੀਰ ਦੀ ਬਿਹਤਰੀ ਵਾਸਤੇ, ਉਹ ਦੰਭ ਨਹੀਂ ਹੈ। ਪਰ ਗੁਰੂ ਪਿਆਰੀ ਇਸ ਲਈ ਭੁੱਖੇ ਰਹਿਣਾ ਕਿ ਮੇਰਾ ਇਸ਼ਟ ਭੁੱਖੇ ਤੋਂ ਖੁਸ਼ ਹੁੰਦਾ ਹੈ, ਇਹ ਗੁਰੂ ਪਿਆਰੀਓ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਪ੍ਰਵਾਨ ਨਹੀਂ ਹੈ। ਹਾਂ ਗੁਰੂ ਪਿਆਰੀਓ ਕੋਈ ਮਜਬੂਰੀ ਹੈ ਤਾਂ ਫਿਰ ਗੁਰੂ ਪਿਆਰੀ ਉਹ ਦੰਭ ਨਹੀਂ ਹੈ। ਹੁਣ ਜਿਹਦੇ ਕੋਲ ਖਾਣ ਵੀ ਕੁਛ ਨਹੀਂ ਹੈ, ਉਹ ਜੇ ਭੁੱਖਾ ਹੈ ਤੇ ਇਹਦਾ ਪਖੰਡ ਥੋੜੀ ਹੈ, ਇਹਦਾ ਪਖੰਡ ਥੋੜੀ ਹੈ ਗੁਰੂ ਪਿਆਰੀਓ। ਪਖੰਡ ਤਾਂ ਉਹ ਹੈ ਕਿ ਸਾਹਮਣੇ ਸਾਰਾ ਕੁਝ ਪਿਆ, ਭੁੱਖ ਵੀ ਲੱਗੀ ਹੈ, ਇਹ ਵੀ ਕਿ ਭੁੱਖ ਨਹੀਂ ਲੱਗੀ, ਸਾਹਮਣੇ ਸਾਰਾ ਕੁਝ ਪਿਆ, ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੈ, ਪਰ ਬੰਦਾ ਇਸ ਕਰਕੇ ਨਹੀਂ ਖਾਂਦਾ ਵੀ ਜੇ ਮੈਂ ਖਾ ਲਿਆ ਤਾਂ ਮੇਰਾ ਨੇਮ ਟੁੱਟ ਜਾਣਾ, ਮੇਰਾ ਵਰਤ ਟੁੱਟ ਜਾਣਾ, ਮੇਰਾ ਇਸ਼ਟ ਨਾਰਾਜ਼ ਹੋ ਜਾਣਾ। ਮਹਾਰਾਜ ਕਹਿੰਦੇ ਇਹ ਭਾਈ ਗਲਤ ਗੱਲ ਹੈ, ਅੰਨ ਨਾ ਖਾਇਆ ਸਵਾਦ ਗਵਾਇਆ। ਕਹਿੰਦੇ ਅਨਾਜ ਨਹੀਂ ਖਾਧਾ ਸਵਾਦ ਗਵਾ ਲਿਆ। ਹੁਣ ਜੀਵ ਕਿਵੇਂ ਦਿੱਤੀ ਹੈ? ਅਕਾਲ ਪੁਰਖ ਨੇ, ਪਰਮੇਸ਼ਵਰ ਨੇ ਦਿੱਤੀ ਹੈ ਨਾ ਜੀਵ। ਦੰਦ ਕਿਹਨੇ ਦਿੱਤੇ ਆ? ਅਕਾਲ ਪੁਰਖ ਨੇ। ਕਾਹਦੇ ਵਾਸਤੇ ਦਿੱਤੇ ਆ? ਖਾਣ ਵਾਸਤੇ। ਜੀਵ ਕਾਹਦੇ ਵਾਸਤੇ ਦਿੱਤੀ ਹੈ? ਰਸ ਮਾਨਣ ਵਾਸਤੇ। ਰਸ ਮਾਣਦੇ ਮਾਣਦੇ ਰਸਾਂ ਚ ਗੁਰ ਚ ਨਹੀਂ ਆਉਣਾ ਵੀ ਪਰਮਾਤਮਾ ਵਾਲੇ ਪਾਸੇ ਧਿਆਨ ਹੀ ਨਾ ਜਾਵੇ, ਇਹਨਾਂ ਦੀ ਰਸਾਂ ਚ ਨਹੀਂ ਫਸਣਾ, ਇਹਨਾਂ ਦੀ ਗੁਰਪਿਆਰੇ ਰਸਾਂ ਚ ਨਹੀਂ ਫਸਣਾ ਕਿ ਵਾਹਿਗੁਰੂ ਵਾਲੇ ਪਾਸੇ ਧਰਮ ਵਾਲੇ ਪਾਸੇ ਬਾਣੀ ਵਾਲੇ ਪਾਸੇ ਧਿਆਨ ਨਾ ਜਾਵੇ। ਜੇ ਇੰਨਾ ਅਸੀਂ ਰਸਾਂ ਚ ਫਸ ਗਏ ਫਿਰ ਰਸ ਮਾੜੇ ਆ, ਵਰਨਾ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਖਾਣਾ ਵੀ ਹੈ ਤੇ ਖਾਣ ਵਾਸਤੇ ਗੁਰਪਿਆਰੇ ਚੱਬਣਾ ਤੇ ਰਸ ਵੀ ਆਉਣਾ, ਤੇ ਜੇ ਖਾਣਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਫਿਰ ਸਵਾਦ ਹੀ ਗਵਾ ਲਿਆ, ਅੰਨ ਨਾ ਖਾਇਆ ਸਾਦ ਗਵਾਇਆ। ਇਹ ਪਾਤਸ਼ਾਹ ਜੀ ਦੱਸਦੇ ਨੇ
ਬਹੁ ਦੁੱਖ ਪਾਇਆ ਦੂਜਾ ਪਾਇਆ।
ਦੂਜਾ ਪਾਇਆ, ਇਹ ਦੂਜਾ ਕੌਣ ਹੈ ਗੁਰੂ ਪਿਆਰਿਓ? ਪਾਇਆ ਦਾ ਮਤਲਬ ਹੈ ਚੰਗਾ ਲੱਗਣਾ, ਧੋਣਾ ਚੰਗਾ ਲੱਗਣਾ। ਕਹਿੰਦੇ ਜਿਹਨੂੰ ਦੂਜਾ ਪਾਇਆ, ਦੂਜਾ ਗੁਰੂ ਪਿਆਰਿਓ ਇਹ ਸੰਸਾਰ, ਤੇ ਪਹਿਲਾ ਕੌਣ ਹੈ? ਪਹਿਲਾ ਕਰਤਾਰ, ਪਹਿਲਾ ਕਰਤਾਰ ਪਰਮੇਸ਼ਵਰ ਹੈ, ਅਕਾਲ ਪੁਰਖ ਹੈ, ਵਾਹਿਗੁਰੂ ਹੈ। ਤੇ ਦੂਜਾ ਕੀ ਹੈ? ਦੂਜਾ ਗੁਰੂ ਪਿਆਰਿਓ ਸੰਸਾਰ, ਸੰਸਾਰ ਦਾ ਪਦਾਰਥਵਾਦ, ਇਹ ਦੂਜਾ ਹੈ। ਜਿਹਨੂੰ ਸੰਸਾਰ ਦਾ ਪਦਾਰਥਵਾਦ ਜਿਹੜਾ ਦੂਜਾ ਹੈ ਨਾ ਗੁਰੂ ਪਿਆਰਿਓ, ਇਹ ਚੰਗਾ ਲੱਗਿਆ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਦੁੱਖ ਪਾਇਆ ਉਹਨੇ, ਫਿਰ ਬਹੁਤ ਜ਼ਿਆਦਾ ਦੁੱਖ ਹੀ ਜ਼ਿੰਦਗੀ ਚ ਹੰਢਾਏ ਹੈ, ਬਹੁਤ ਜ਼ਿਆਦਾ ਦੁੱਖ ਜ਼ਿੰਦਗੀ ਚ ਹੰਢਾਏ ਹੈ। ਜਿਹਨੂੰ ਅਕਾਲ ਪੁਰਖ ਚੰਗਾ ਨਹੀਂ ਲੱਗਿਆ, ਇਹ ਸੰਸਾਰ ਚੰਗਾ ਲੱਗਿਆ, ਜਗਤ ਚੰਗਾ ਲੱਗਿਆ, ਜਗਤ ਨਾਲ ਹੀ ਵਰਤਦਾ ਰਿਹਾ, ਪਦਾਰਥਾਂ ਨਾਲ ਹੀ ਵਰਤਦਿਆ ਰਿਹਾ, ਕਦੇ ਅਕਾਲ ਪੁਰਖ ਵਾਲੇ ਪਾਸੇ ਧਿਆਨ ਹੀ ਨਹੀਂ ਕੀਤਾ, ਸੇਵਾ ਸਿਮਰਨ ਬੰਦਗੀ ਵਾਲੇ ਪਾਸੇ ਕਦੇ ਆਇਆ ਹੀ ਨਹੀਂ। ਕਹਿੰਦੇ ਸਮਝ ਲਓ ਗੁਰੂ ਪਿਆਰੇ ਉਹਨੇ ਬਹੁਤ ਜ਼ਿਆਦਾ ਦੁੱਖ ਜ਼ਿੰਦਗੀ ਦੇ ਵਿੱਚ ਹੰਢਾਇਆ ਹੈ।
ਬਸਤਰ ਨਾ ਪਹਿਰਾ ਅਹਨ ਸੁਕਹਿਰਾ,
ਬਸਤਰ ਨਾ ਪਹਿਰਾ। ਕਈ ਅਜਿਹੇ ਵੀ ਹੁੰਦੇ ਗੁਰੂ ਪਿਆਰੇ ਜਿਹੜੇ ਬਸਤਰ ਨਹੀਂ ਪਾਉਂਦੇ, ਨਾਗੇ ਮਹਾਰਾਜ ਕਹਿੰਦੇ ਬਸਤਰ ਨਾ ਪਹਿਰਾ ਅਹਨ ਸੁਕਹਿਰਾ। ਉਹ ਵੀ ਦਿਨ ਰਾਤ ਗੁਰੂ ਪਿਆਰੇ ਕਹਿਰ ਹੀ ਸਹਿੰਦੇ ਆ, ਕਹਿਰ। ਕਹਿਰ ਦਾ ਮਤਲਬ ਕੀ ਹੈ? ਕਹਿਰ ਦਾ ਮਤਲਬ ਵੀ ਦੁਖੀ ਹੈ, ਗੁਰੂ ਪਿਆਰੇ ਤਕਲੀਫ ਹੀ ਹੈ, ਬਸਤਰਹੀਣ ਹੋ ਜਾਣਾ, ਨੇਮ ਬਣਾ ਲੈਣਾ ਕਿ ਮੈਂ ਬਸਤਰਾਂ ਦੀ ਵੀ ਮਿਠਾਜੀ ਨਹੀਂ, ਬਸਤਰਾਂ ਦਾ ਵੀ ਮੈਂ ਮਿਠਾਜ ਨਹੀਂ ਹੈ। ਹੁਣ ਗੁਰੂ ਪਿਆਰੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਸੰਸਾਰ ਦੇ ਵਿੱਚ ਰਹਿੰਦੇ ਹਾਂ, ਤੇ ਸੰਸਾਰ ਦੇ ਵਿੱਚ ਸ਼ਾਲੀਨਤਾ ਦੇ ਕੁਝ ਨਿਯਮ ਵੀ ਹੈ ਜਿਹਨਾਂ ਦਾ ਪਾਲਣ ਕਰਨਾ ਜਿਹੜਾ ਹੈ ਉਹ ਇਨਸਾਨ ਦਾ ਧਰਮ ਹੈ। ਤੇ ਇਹ ਕਹਿਣਾ ਕਿ ਮੈਂ ਬਸਤਰ ਤੋਂ ਹੀਣਾ, ਮੈਂ ਸਮਾਜ ਤੋਂ ਵੱਖਰਾ, ਸਮਾਜ ਤੋਂ ਵੱਖਰਾ ਇਨਸਾਨ ਗੁਰੂ ਪਿਆਰੇ ਨੂੰ ਜ਼ਿੰਦਗੀ ਕਿਵੇਂ ਜਿਉਂ ਸਕਦਾ? ਜਿਉਂ ਸਕਦਾ, ਪਰ ਉਹ ਉਵੇਂ ਹੈ ਗੁਰੂ ਪਿਆਰੇ ਜੀਵਨ ਜਿਵੇਂ ਜੰਗਲ ਦੇ ਵਿੱਚ ਗੁਫਾਵਾਂ ਦੇ ਵਿੱਚ ਜਾਨਵਰ ਜਿਉਂਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਨਾ ਸੁਮੇਰ ਦੇ ਉੱਤੇ, ਤੇ ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਤੁਸੀਂ ਸਮਾਜ ਦੇ ਵਿੱਚੋਂ ਆਏ ਹੋ, ਸਮਾਜ ਦਾ ਕੀ ਹਾਲ ਹੈ, ਲੋਕਾਂ ਦਾ ਕੀ ਹਾਲ ਹੈ? ਮਹਾਰਾਜ ਕਹਿੰਦੇ ਪੁਰਖੋ, ਹੁਣ ਤੁਹਾਨੂੰ ਇੱਥੇ ਬੈਠਿਆਂ ਨੂੰ ਲੋਕਾਂ ਦੀ ਚਿੰਤਾ? ਜੇ ਤੁਹਾਨੂੰ ਸੱਚੇ ਮਨੋਂ ਲੋਕਾਂ ਦੀ ਚਿੰਤਾ ਹੁੰਦੀ, ਸਮਾਜ ਦੀ ਚਿੰਤਾ ਹੁੰਦੀ, ਤੁਸੀਂ ਸਮਾਜ ਦੇ ਵਿੱਚ ਵਿਚਰਦੇ, ਸਮਾਜ ਦੇ ਵਿੱਚ ਵਿਚਰਦੇ। ਜਦੋਂ ਤੁਸੀਂ ਸਮਾਜ ਦੇ ਵਿੱਚ ਵਿਚਰੋਗੇ ਤੁਹਾਨੂੰ ਸਮਾਜ ਦੀਆਂ ਸਮੱਸਿਆਵਾਂ ਦਾ ਪਤਾ ਲੱਗੇਗਾ, ਤਕਲੀਫਾਂ ਦਾ ਪਤਾ ਲੱਗੇਗਾ, ਤੇ ਫਿਰ ਤੁਸੀਂ ਸਮਾਜ ਦੀ ਸਹਾਇਤਾ ਵੀ ਕਰ ਸਕੋਗੇ। ਤੇ ਜੇ ਤੁਹਾਨੂੰ ਦੁੱਖ ਦਾ ਹੀ ਨਹੀਂ ਪਤਾ ਤੇ ਤੁਸੀਂ ਕਿਸੇ ਦੁਖੀ ਦੀ ਸਹਾਇਤਾ ਕੀ ਕਰੋਗੇ? ਜੇ ਤੁਹਾਨੂੰ ਗਰੀਬੀ ਦਾ ਅਹਿਸਾਸ ਨਹੀਂ ਹੈ, ਤੁਸੀਂ ਕਿਸੇ ਲੋੜਵੰਦ ਗਰੀਬ ਦੀ ਮਦਦ ਕਿਵੇਂ ਕਰੋਗੇ? ਤੁਹਾਨੂੰ ਦੁੱਖ ਦਾ ਪਤਾ ਹੀ ਨਹੀਂ, ਤੁਸੀਂ ਜ਼ਿੰਦਗੀ 'ਚ ਕਦੇ ਦੁੱਖ ਹੰਢਾਇਆ ਹੀ ਨਹੀਂ, ਤੇ ਤੁਹਾਨੂੰ ਕੀ ਪਤਾ ਕਿ ਦੁੱਖ ਦੀ ਵੇਦਨਾ ਕਿੰਨੀ ਹੁੰਦੀ ਹੈ, ਪੀੜਾ ਕਿੰਨੀ ਹੁੰਦੀ ਹੈ? ਜੇ ਤੁਹਾਨੂੰ ਸਮਾਜ ਦੀ ਚਿੰਤਾ ਤੇ ਸਮਾਜ ਦੇ ਵਿੱਚ ਰਹਿਣਾ ਚਾਹੀਦਾ, ਗ੍ਰਸਤੀਆਂ ਦੇ ਵਿੱਚ ਰਹਿਣਾ ਚਾਹੀਦਾ, ਤੁਹਾਨੂੰ ਪਤਾ ਲੱਗੇ ਇੱਕ ਪਰਿਵਾਰ ਦੀਆਂ ਤਕਲੀਫਾਂ ਕੀ ਹੁੰਦੀਆਂ, ਤੁਹਾਨੂੰ ਪਤਾ ਲੱਗੇ ਸਮਾਜ ਦੀਆਂ ਤਕਲੀਫਾਂ ਕੀ ਹੁੰਦੀਆਂ, ਫਿਰ ਤੁਸੀਂ ਸਮਾਜ ਦੇ ਦੁੱਖ ਦਰਦ ਨੂੰ ਵੰਡਾਉਣ ਦੇ ਵਿੱਚ ਆਪਣਾ ਹਿੱਸਾ ਪਾ ਸਕਦੇ ਹੋ, ਜਿਹੜਾ ਧਰਮ ਹੈ। ਹੁਣ ਇੱਥੇ ਬੈਠੇ ਕੀ ਤੁਸੀਂ ਸਮਾਜ ਦੇ ਦੁੱਖ ਦਰਦ ਦੇ ਵਿੱਚ ਆਪਣਾ ਹਿੱਸਾ ਪਾਓਗੇ ਵੰਡਾਉਣ ਵਾਸਤੇ? ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਸਤਰ ਨਾ ਪਹਿਰਾ ਅਹਿਨਸ ਕਹਿਰਾ। ਬਸਤਰ ਨਹੀਂ ਪਾਉਂਦੇ ਦਿਨ ਰਾਤ, ਅਹਿਨਸ ਦਾ ਮਤਲਬ ਹੈ ਦਿਨ ਰਾਤ ਦੁੱਖ ਸਹਿੰਦੇ ਨੇ।
ਮੌਨ ਵਿਗੂਤਾ ਕਿਉਂ ਜਾਗਾ ਗੁਰ ਬਿਨ ਸੂਤਾ।
ਮੌਨ ਵਿਗੂਤਾ, ਕਈ ਮੌਨ ਧਾਰਨ ਕਰਕੇ ਖੁਆਰ ਹੋ ਜਾਂਦੇ, ਵਿਗੂਤਾ ਦਾ ਮਤਲਬ ਹੈ ਖੁਆਰ ਹੋਣਾ। ਕਿਉਂ ਜਾਗਾ ਗੁਰ ਬਿਨ ਸੂਤਾ, ਕਹਿੰਦੇ ਕਿਵੇਂ ਜਾਗ ਸਕਦੇ ਆ, ਗੁਰੂ ਤੋਂ ਬਿਨਾਂ ਸਾਰੇ ਸੁੱਤੇ ਪਏ ਆ, ਸਮਝ ਹੀ ਕੋਈ ਨਹੀਂ ਹੈ, ਗੁਰੂ ਤੋਂ ਬਿਨਾਂ ਸਾਰੇ ਗੁਰੂ ਪਿਆਰੇ ਸੁੱਤੇ ਪਏ ਆ, ਸਾਰੇ ਗਫਲਤ ਦੀ ਨੀਂਦ ਦੇ ਵਿੱਚ ਵਿਅਸਤ ਨੇ, ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦੇ ਨੇ?
ਪਾਗ ਉਡੇ ਤਾਣਾ ਆਪਣਾ ਕੀ ਪਾਇਆ ਕਮਾਣਾ।
ਪੱਗ ਉੱਤੇ ਤਾਣਾ, ਉੱਤੇ ਤਾਣਾ ਦਾ ਮਤਲਬ ਹੈ ਜੁੱਤੀ ਤੋਂ ਬਿਨਾਂ। ਕਈ ਕਹਿੰਦੇ ਪੈਰੀ ਜੁੱਤੀ ਤੋਂ ਬਿਨਾਂ ਵਿਚਰਦੇ ਨੇ, ਨੰਗੇ ਪੈਰ ਚੱਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਪਣਾ ਕੀਆ ਕਮਾਣਾ, ਫਿਰ ਮਨੁੱਖ ਆਪਣਾ ਕੀਤਾ ਕਮਾਉਂਦੇ ਨੇ। ਹੁਣ ਨੰਗੇ ਪੈਰੀ ਚੱਲਣਾ ਵੀ ਗੁਰੂ ਪਿਆਰੀ, ਕੰਡੇ ਵੱਜਦੇ ਆ, ਰੋੜੇ ਵੱਜਦੇ ਆ, ਕੰਕਰ ਵੱਜਦੇ ਆ, ਪੱਥਰ ਵੱਜਦੇ ਆ, ਤਕਲੀਫਦਾਇਕ ਹੀ ਹੈ ਨਾ। ਜੇ ਨਹੀਂ ਜੁੱਤੀ ਗੁਰੂ ਪਿਆਰੀ ਕਿਤੋਂ ਮਿਲੀ, ਫਿਰ ਤਾਂ ਨੰਗੇ ਪੈਰੀ ਚੱਲਣਾ ਮਜਬੂਰੀ ਹੈ ਨਾ। ਤੇ ਜੇ 10 ਜੋੜੇ ਪਏ ਆ ਤੇ ਫਿਰ ਨੰਗੇ ਪੈਰੀ ਚੱਲਣਾ ਵੀ ਮੇਰਾ ਇਸ਼ਟ ਵੱਧ ਖੁਸ਼ ਹੋਊ ਮੇਰੇ ਤੇ, ਇਹ ਤਾਂ ਗੁਰੂ ਪਿਆਰੀ ਸਿਆਣਪ ਨਹੀਂ ਨਾ ਹੈ। ਮਹਾਰਾਜ ਕਹਿੰਦੇ ਪੱਗ ਉੱਤੇ ਤਾਣਾ, ਆਪਣਾ ਕੀਆ ਕਮਾਉਣਾ, ਨੰਗੇ ਪੈਰੀ ਤੁਰਨਾ ਬਿਨਾਂ ਜੁੱਤੀ ਤੋਂ, ਫਿਰ ਆਪਣਾ ਕੀਤਾ ਕਮਾਉਣਾ, ਆਪਣੇ ਕਮਾਏ ਦੁੱਖ ਜਿਹੜੇ ਆ ਸਹਿਣੇ, ਇਹੋ ਕਹਿੰਦੇ ਭਾਈ ਹਾਲ ਹੈ। ਇਹ ਗੁਰੂ ਪਿਆਰੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ।
ਆਲਮਾ ਲਖਾਈ ਸਿਰਸ਼ਾਈ ਪਾਈ,
ਆਲਮਾ ਲਖਾਈ, ਆਲਮਲ ਦਾ ਮਤਲਬ ਹੈ ਐਲਾ ਮੈਲਾ, ਝੂਠਾ ਮੰਦਾ ਚੰਗਾ ਖਾਈ ਜਾਣਾ। ਸਿਰ ਛਾਈ ਪਾਈ, ਸਿਰ ਦੇ ਵਿੱਚ ਸਵਾਹ ਪਾਈ ਜਾਣੀ, ਗੰਦਾ ਮੰਦਾ ਖਾਈ ਜਾਣਾ, ਮੈਲਾ ਕੁਚੈਲਾ ਖਾਈ ਜਾਣਾ, ਇਹ ਵੀ ਗੁਰੂ ਪਿਆਰੀ ਕੋਈ ਸਿਆਣਪ ਥੋੜੀ ਹੈ, ਕੋਈ ਸਮਝਦਾਰੀ ਥੋੜੀ ਹੈ।
ਮੂਰਖ ਅੰਧਾ ਪੱਤ ਗਵਾਈ,
ਮੂਰਖ ਅੰਧਾ ਪੱਤ ਗਵਾਈ, ਮੂਰਖ ਅੰਨਿਆਂ ਨੇ ਆਪਣੀ ਇੱਜ਼ਤ ਗਵਾ ਲਈ ਹੈ, ਆਪਣੀ ਪੱਤ ਗਵਾ ਲਈ ਹੈ। ਕੌਣ ਇੱਜ਼ਤ ਕਰਦਾ, ਕੌਣ ਸਨਮਾਨ ਮੰਦਾ ਜਿਹੜਾ ਗੰਦ ਮੰਦ ਖਾਂਦਾ ਫਿਰਦਾ, ਜਿਹੜਾ ਗੁਰੂ ਪਿਆਰੀ ਸਿਰ ਤੇ ਸਵਾਹ ਪਾ ਕੇ, ਮਿੱਟੀ ਪਾ ਕੇ ਸਿਰ ਦੇ ਉੱਤੇ ਕੱਟਾ ਪਾ ਕੇ ਤੁਰਿਆ ਫਿਰਦਾ, ਕੌਣ ਪੱਤ ਕਰਦਾ? ਅਗਲੇ ਕਹਿੰਦੇ ਚੱਲਾ ਪਾਗਲ ਹੈ, ਤੁਰਿਆ ਫਿਰਦਾ। ਹੁਣ ਕੋਈ ਗੁਰੂ ਪਿਆਰੀ ਰੂੜੀਆਂ ਚ ਹੱਥ ਮਾਰਦਾ ਹੋਵੇ, ਸਿਰ ਦੇ ਵਿੱਚ ਮਿੱਟੀ ਕੱਟਾ ਪਿਆ ਹੋਵੇ, ਉਹਨੂੰ ਕੋਈ ਸਿਆਣਾ ਸਮਝਦਾ? ਕਹਿੰਦੇ ਭਾਈ ਪਾਗਲ ਹੈ। ਤੇ ਮਹਾਰਾਜ ਕਹਿੰਦੇ ਆਪਦੀ ਇੱਜ਼ਤ ਮੂਰਖ ਬੰਦਾ ਜਿਹੜਾ ਉਹ ਆਪ ਗਵਾਉਂਦਾ।
ਵਿਣ ਨਾਵੇ ਕਿਛ ਥਾਏ ਨਾ ਪਾਈ,
ਵਿਣ ਨਾਵੇ ਕੁਛ ਥਾਏ ਨਾ ਪਾਈ, ਬਿਨਾਂ ਪਰਮਾਤਮਾ ਦੇ ਨਾਮ ਤੋਂ ਕੁਝ ਥਾਂ ਪੱਲੇ ਥਾਂ ਸਿਰ ਜਿਹੜਾ ਹੈ ਉਹ ਨਹੀਂ ਪੈਂਦਾ।
ਰਹਿ ਬੇਬਾਣੀ ਮਰੀ ਮਸਾਣੀ,
ਰਹਿ ਬੇਬਾਣੀ, ਬੇਬਾਣ ਦਾ ਮਤਲਬ ਹੁੰਦਾ ਜੰਗਲ। ਕਈ ਕਹਿੰਦੇ ਜੰਗਲਾਂ ਚ ਰਹਿੰਦੇ ਨੇ, ਮਰੀਆਂ ਮਸਾਣੀਆਂ ਦੇ ਵਿੱਚ ਰਹਿੰਦੇ ਨੇ, ਬੜੀ ਮਸਾਣੀਆਂ ਦੇ ਵਿੱਚ ਰਹਿੰਦੇ ਨੇ, ਜੰਗਲਾਂ ਦੇ ਵਿੱਚ ਰਹਿੰਦੇ ਨੇ। ਇਹ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੱਸਦੇ ਨੇ।
ਅੰਧ ਨਾ ਜਾਣੇ ਫਿਰ ਪਛਤਾਣੀ,
ਅੰਧ ਨਾ ਜਾਣੇ ਫਿਰ ਪਛਤਾਣੀ, ਇਹ ਅੰਨੇ ਜਿਹੜੇ ਨੇ ਗਿਆਨ ਦੇ, ਇਹ ਸਮਝਦੇ ਕੁਛ ਨਹੀਂ, ਫਿਰ ਪਛਤਾਉਂਦੇ ਰਹਿੰਦੇ ਨੇ।
ਸਤਿਗੁਰ ਭੇਟੇ ਸੋ ਸੁਖ ਪਾਏ,
ਸਤਿਗੁਰ ਭੇਟੇ ਸੋ ਸੁਖ ਪਾਏ, ਇਹ ਤਾਂ ਜਦੋਂ ਕੋਈ ਭਾਈ ਸਤਿਗੁਰੂ ਨੂੰ ਮਿਲੇ ਨਾ, ਫਿਰ ਸੁਖ ਪ੍ਰਾਪਤ ਹੁੰਦਾ, ਜਦੋਂ ਕੋਈ ਗੁਰੂ ਦਾ ਬਣਦਾ।
ਹਰ ਕਾ ਨਾਮ ਮਨ ਵਸਾਏ,
ਗੁਰੂ ਦਾ ਬਣ ਕੇ ਵੀ ਅਕਾਲ ਪੁਰਖ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਵੇ, ਆਪਣੇ ਹਿਰਦੇ ਦੇ ਵਿੱਚ ਵਸਾਵੇ। ਜਿਵੇਂ ਗੁਰੂ ਦਾ, ਗੁਰੂ ਪਿਆਰਿਓ ਆਸਰਾ ਲੈ ਲਿਆ, ਗੁਰੂ ਤੋਂ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਵਸਾ ਲਿਆ।
ਨਾਨਕ ਨਦਰ ਕਰੇ ਸੋ ਪਾਏ,
ਨਾਨਕ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨੇ ਸਤਸੰਗੀ ਜੀਵਾਂ ਨੂੰ ਸਮਝਾਓ, ਨਦਰ ਕਰੇ ਸੋ ਪਾਏ, ਜਿਹਦੇ ਤੇ ਬਖਸ਼ਿਸ਼ ਕਰਦਾ ਨਾ ਅਕਾਲ ਪੁਰਖ, ਗੁਰੂ ਨੂੰ ਵੀ ਉਹ ਪ੍ਰਾਪਤ ਕਰਦਾ ਹੈ। ਗੁਰੂ ਪਿਆਰੀ ਗੁਰੂ ਵਾਲਾ ਵੀ ਉਹ ਬਣਦਾ ਜਿਹਦੇ ਤੇ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ।
ਆਸ ਅੰਦੇਸੇ ਤੇ ਨਹੀਂ ਕੇਵਲ ਹਉ ਮੈਂ ਸ਼ਬਦ ਜਲਾਏ,
ਜਿਹੜਾ ਗੁਰੂ ਵਾਲਾ ਹੋ ਜਾਂਦਾ ਹੈ, ਜਿਹੜਾ ਗੁਰੂ ਦੀ ਸ਼ਰਨ ਚ ਆ ਜਾਂਦਾ ਹੈ, ਕਹਿੰਦੇ ਹਉ ਮੈਂ ਸ਼ਬਦ ਜਲਾਏ, ਉਹਦੀ ਈਗੋ ਨੂੰ, ਉਹਦੇ ਹਉਮੇ ਨੂੰ ਗੁਰੂ ਸ਼ਬਦ ਰਾਹੀਂ ਸਾੜ ਦਿੰਦਾ ਹੈ। ਤੇ ਜਿਹਦੀ ਈਗੋ, ਜਿਹਦੀ ਹਉਮੇ ਸ਼ਬਦ ਦੇ ਨਾਲ ਸੜ ਜਾਂਦੀ ਹੈ, ਗੁਰੂ ਜੀ ਦੀ ਹਉਮੇ ਨੂੰ ਸ਼ਬਦ ਨਾਲ ਸਾੜ ਦਿੰਦਾ ਹੈ। ਆਸ ਅੰਦੇਸੇ ਤੇ ਨਹਿ ਕੇਵਲ, ਉਹ ਸਾਰੇ ਦੁਨੀਆਂ ਦੇ ਆਸ ਅੰਦੇਸਿਆਂ ਤੋਂ ਰਹਿਤ ਹੋ ਜਾਂਦਾ ਹੈ। ਨਹਿ ਕੇਵਲ ਦਾ ਮਤਲਬ ਹੈ ਰਹਿਤ, ਨਿਰਲੇਪ ਹੋ ਜਾਂਦਾ ਹੈ ਸਾਰੀ ਦੁਨੀਆਂ ਦੇ ਸੋਚਾਂ ਫਿਕਰਾਂ ਤੋਂ।
ਪੌੜੇ ਭਗਤ ਤੇਰਾ ਮਨ ਭਾਵ ਦੇ, ਦਰ ਸੋਹਣ ਕੀਰਤ ਗਾਵ ਦੇ।
ਪੌੜੀ ਹੈ ਗੁਰੂ ਪਿਆਰੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਮਹਾਰਾਜ ਕਹਿੰਦੇ ਭਗਤ ਤੇਰਾ ਮਨ ਭਾਵ ਦੇ, ਵਾਹਿਗੁਰੂ ਤੇਰੇ ਜਿਹੜੇ ਭਗਤ ਹੈ ਨਾ, ਉਹ ਤੈਨੂੰ ਚੰਗੇ ਲੱਗਦੇ ਆ, ਤੈਨੂੰ ਬੜੇ ਪਿਆਰੇ ਲੱਗਦੇ ਆ। ਪਰ ਮਹਾਰਾਜ ਕਿਹੜੇ ਭਗਤ? ਕਹਿੰਦੇ ਦਰ ਸੋਹਣ, ਜਿਹੜੇ ਤੇਰੇ ਦਰ ਦੇ ਉੱਤੇ ਸ਼ੋਭਦੇ ਨੇ, ਕੀਰਤ ਗਾਵਦੇ ਔਰ ਤੇਰੇ ਦਰ ਤੋਂ ਸ਼ੋਭਦੇ, ਕੀਰਤੀ ਕਰਦੇ ਨੇ, ਉਹ ਭਗਤ, ਨਾਮ ਦੇ ਭਗਤ ਨੀ। ਮਹਾਰਾਜ ਤੇਰੇ ਭਗਤ ਤੈਨੂੰ ਬੜੇ ਪਿਆਰੇ ਲੱਗਦੇ ਨੇ, ਉਹ ਭਗਤ ਤੈਨੂੰ ਬੜੇ ਪਿਆਰੇ ਲੱਗਦੇ ਨੇ, ਜਿਹੜੇ ਤੇਰੇ ਦਰ ਦੇ ਉੱਤੇ ਸ਼ੋਭਦੇ ਨੇ ਔਰ ਤੇਰੀ ਕੀਰਤੀ ਗਾਉਂਦੇ ਨੇ, ਤੇਰੀ ਸਿਫਤ ਕਰਦੇ ਨੇ।
ਨਾਨਕ ਕਰਮਾ ਬਾਹਰੇ ਦਰ ਢੋਆ ਨਾ ਲਹਿਣੀ ਧਾਵ ਦੇ।
ਨਾਨਕ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਸਤਸੰਗੀਆਂ ਨੂੰ ਸਮਝਾਓ, ਕਰਮਾਂ ਬਾਹਰੇ ਜਿਹੜੇ ਬਖਸ਼ਿਸ਼ ਤੋਂ ਬਿਨਾਂ ਹੁੰਦੇ ਨੇ, ਜਿਹਨਾਂ ਤੇ ਗੁਰੂ ਦੀ ਬਖਸ਼ਿਸ਼ ਨਹੀਂ ਹੈ, ਅਕਾਲ ਪੁਰਖ ਦੀ ਕਿਰਪਾ ਨਹੀਂ ਹੈ, ਦਰ ਢੋ ਨਾ ਲਹਿਣੀ ਧਾਵ ਦੇ, ਉਹਨਾਂ ਨੂੰ ਕਿਤੇ ਕਹਿੰਦੇ ਦਰ ਦੇ ਉੱਤੇ ਢੋ ਨਹੀਂ ਲੱਭਦੀ, ਆਸਰਾ ਨਹੀਂ ਮਿਲਦਾ, ਤੁਰੇ ਫਿਰਦੇ ਨੇ ਭਟਕਦੇ।
ਇੱਕ ਮੂਲ ਨਾ ਬੁੱਝਣ ਆਪਣਾ ਅਨਹੋਦਾ ਆਪ ਗਨਾਈ ਦੇ।
ਇੱਕ ਇੱਥੇ ਇੱਕ ਦਾ ਮਤਲਬ ਹੈ ਕਈ। ਬਾਣੀ ਦੇ ਵਿੱਚ ਈੜੀ ਨੂੰ ਸਿਆਰੀ ਕੱਕਾ ਔਂਕੜ ਨਾਲ ਆਵੇ ਜਾਂ ਔਂਕੜ ਤੋਂ ਰਹਿਤ, ਇਹਦੇ ਮਤਲਬ ਹੈ ਇੱਕ ਵੰਨ। ਜਿੱਥੇ ਇੱਕ ਸ਼ਬਦ ਕੀੜੀ ਕੱਕੇ ਨੂੰ ਸਿਹਾਰੀ ਨਾਲ ਆਵੇ ਉੱਥੇ ਅਰਥ ਇੱਕ ਨਾ ਕਈ। ਕਹਿੰਦੇ ਇੱਕ ਮੂਲ ਨਾ ਬੁੱਝਣ ਆਪਣਾ। ਕਈ ਅਜਿਹੇ ਨੇ ਜਿਹੜੇ ਆਪਣੇ ਮੂਲ ਨੂੰ ਨਹੀਂ ਸਮਝਦੇ, ਆਪਣੇ ਆਪ ਨੂੰ ਨਹੀਂ ਜਾਣਦੇ। ਇੱਕ ਮੂਲ ਨੇ ਬੁੱਝਣ ਆਪਣਾ ਅਣਹੁਲਦਾ ਆਪ ਗਣਾਏ ਦੇ। ਪੱਲੇ ਗੁਣ ਨਹੀਂ ਹੈ ਲੇਕਿਨ ਆਪਣੇ ਆਪ ਨੂੰ ਜਲਾਉਂਦੇ ਬਹੁਤ ਵੱਡਾ ਨੇ। ਅਣਹੋਂਦ ਹੈ ਗੁਣਾਂ ਦੀ ਲੇਕਿਨ ਜਲਾਉਂਦੇ ਬਹੁਤ ਨੇ। ਵੀ ਸਾਡੇ ਵਰਗਾ ਗੁਣੀ ਕੋਈ ਨਹੀਂ ਹੈ। ਆਪਣੇ ਅਸਲੇ ਨੂੰ ਸਮਝਦੇ, ਆਪਣੇ ਆਪ ਨੂੰ ਨਹੀਂ ਸਮਝਦੇ।
ਹੋ ਤੁਹਾਡੇ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ।
ਹੋ ਤੁਹਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ। ਦੇਖੋ ਨਿਰਮਾਣ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਸਮਝਾ ਰਹੇ ਨੇ ਕਿ ਪੁਰਖੋ ਇਹ ਆਖਣੇ ਕਿ ਅਸੀਂ ਤਾਂ ਕਹਿੰਦੇ ਨੀਵੀਂ ਜਾਤ ਦੇ ਢਾਡੀ ਹਾਂ, ਪਰਮਾਤਮਾ ਦੀ ਸਿਫਤ ਕਰਨ ਵਾਲੇ, ਔਰ ਬਾਕੀ ਉੱਚੀ ਜਾਤ ਵਾਲੇ ਸਦਾਈ ਜਾਂਦੇ ਨੇ ਆਪਣੇ ਆਪ ਨੂੰ। ਮੇਰੀ ਜਾਤ ਉੱਚੀ, ਮੇਰਾ ਗੋਤ ਉੱਚਾ, ਮੇਰਾ ਵੰਸ਼ ਉੱਚਾ, ਮੇਰਾ ਖਾਨਦਾਨ ਉੱਚਾ। ਚਲੋ ਭਾਈ ਕਹਿੰਦੇ ਉੱਚਾ ਹੋਊਗਾ, ਅਸੀਂ ਤਾਂ ਪਰਮਾਤਮਾ ਦੇ ਦਰ ਦੇ ਸਿਫਤ ਸਲਾਹ ਕਰਨ ਵਾਲੀ ਢਾਡੀ ਹਾਂ। ਇਹ ਕਹਿੰਦੇ ਨਿਮਰਤਾ ਰੱਖਿਆ ਕਰੋ। ਇਹ ਗੁਰੂ ਨਾਨਕ ਸਾਹਿਬ ਸਾਨੂੰ ਸਮਝਾਉਂਦੇ ਨੇ।
ਤਿੰਨ ਮੰਗਾ ਜੇ ਤੁਜਾ ਧਿਆਏ ਦੇ।
ਅਕਾਲ ਪੁਰਖ ਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾ ਸਾਨੂੰ ਰਹੇ ਨੇ ਕਿ ਤੁਸੀਂ ਵੀ ਇਹੋ ਲਫ਼ਜ਼ ਵਾਹਿਗੁਰੂ ਨੂੰ ਕਹਿਣੇ ਨੇ ਕਿ ਤਿੰਨ ਮੰਗਾਂ ਹੇ ਵਾਹਿਗੁਰੂ ਅਸੀਂ ਉਹਨਾਂ ਤੋਂ ਮੰਗਦੇ ਹਾਂ ਜੇ ਤੁਜਾ ਧਿਆਏ ਦੇ, ਜਿਹੜੇ ਤੈਨੂੰ ਧਿਆਉਂਦੇ ਨੇ, ਜਿਹੜੇ ਤੈਨੂੰ ਯਾਦ ਕਰਦੇ ਨੇ, ਜਿਹੜੇ ਤੇਰਾ ਸਿਮਰਨ ਕਰਦੇ ਨੇ, ਅਸੀਂ ਉਹਨਾਂ ਤੋਂ ਮੰਗਦੇ ਹਾਂ। ਤੇ ਮੰਗਦੇ ਵੀ ਕੀ ਆ? ਮੰਗਦੇ ਵੀ ਕੀ ਆ? ਪੈਸਾ ਰੁਪਈਆ ਨਹੀਂ ਮੰਗਦੇ। ਇਹ ਆ ਕਿ ਜਿਵੇਂ ਤੁਸੀਂ ਅਕਾਲ ਪੁਰਖ ਨੂੰ ਧੋਨੇ ਹੋ, ਉਵੇਂ ਸਾਨੂੰ ਵੀ ਜਿਹੜਾ ਹੈ ਜੁਗਤ ਸਿਖਾ ਦਿਓ। ਇਹ ਮੰਗਦੇ ਆ। ਕਹਿੰਦੇ ਮੰਗਦੇ ਕਹਿੰਦੇ ਤੂੰ ਜਿਹੜੇ ਤੈਨੂੰ ਧਿਆਉਂਦੇ ਨੇ, ਜਿਹੜੇ ਤੈਨੂੰ ਆਰਾਧਦੇ ਨੇ। ਤਿੰਨ ਮੰਗਾਂ ਜੇ ਤੁਝੇ ਧਿਆਏ ਦੇ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਪਿਆਰਿਓ ਸਾਨੂੰ ਇਸ ਪੌੜੀ ਤੇ ਸਲੋਕਾਂ ਦੇ ਵਿੱਚ ਸਿੱਖਿਆ ਦਿੰਦੇ ਨੇ। ਆਸਾ ਦੀ ਵਾਰ, ਫਿਰ ਮੈਂ ਬੇਨਤੀ ਕਰਦੇ ਹਾਂ ਕਿ ਆਸਾ ਦੀ ਵਾਰ ਜਿਹੜੀ ਹੈ ਇਹ ਦੰਭਾਂ ਤੇ ਚੋਟ ਮਾਰਦੀ ਹੈ, ਪਖੰਡਾਂ ਤੇ ਚੋਟ ਮਾਰਦੀ ਹੈ। ਅੱਜ ਦੁਨੀਆਂ ਭਰ ਦੇ ਵਿੱਚ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਬਣੀਆਂ ਨੇ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਨੇ। ਸੁਖਮਨੀ ਸਾਹਿਬ ਦਾ ਪਾਠ ਕਰਨਾ ਮਾੜੀ ਗੱਲ ਨਹੀਂ ਹੈ, ਪਰ ਮੇਰੀ ਸਮਰਤੀ ਦੇ ਵਿੱਚ ਕੋਈ ਐਸੀ ਸਭਾ ਸੁਸਾਇਟੀ ਨਹੀਂ ਆਈ ਜਿਹੜੀ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਕੀਰਤਨ ਕਰਦੀ ਹੋਵੇ। ਕਿਉਂ? ਆਸਾ ਦੀ ਵਾਰ ਜਿਹੜੀ ਹੈ ਇਹ ਪਖੰਡਾਂ ਤੋਂ ਰਹਿਤ ਕਰਦੀ ਹੈ, ਦੰਭਾਂ ਤੋਂ ਰਹਿਤ ਕਰਦੀ ਹੈ ਗੁਰੂ ਪਿਆਰੇ ਸਾਨੂੰ। ਤੇ ਜਿਨ੍ਹਾਂ ਨੂੰ ਪਖੰਡ ਚੰਗੇ ਲੱਗਦੇ ਆ ਉਹ ਆਸਾ ਦੀ ਵਾਰ ਤੋਂ ਤਾਂ ਭੱਜੂਗਾ। ਆਸਾ ਦੀ ਵਾਰ ਨੂੰ ਪੜ੍ਹੀ ਥੋੜ੍ਹੀ, ਉਹ ਤਾਂ ਪੜ੍ਹਨਾ ਹਟਾਊਗਾ ਵੀ ਇਹ ਨਹੀਂ ਪੜ੍ਹਨੀ ਚਾਹੀਦੀ, ਵੀ ਜੇ ਪੜ੍ਹ ਲਈ ਤਾਂ ਸਿੱਖ ਸਿਆਣੇ ਹੋ ਜਾਣਗੇ। ਆਸਾ ਦੀ ਵਾਰ ਸਾਡੀ ਸੰਗਤੀ ਨਿਤਨੇਮ ਦਾ ਹਿੱਸਾ ਹੈ। ਆਸਾ ਦੀ ਵਾਰ ਦਾ ਕੀਰਤਨ ਸੁਣਨਾ ਜਿਹੜਾ ਹੈ ਇਹ ਵੀ ਗੁਰੂ ਪਿਆਰੀ ਸਾਡੀ ਮਰਿਆਦਾ ਦਾ ਵਿਧਾਨ ਹੈ। ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ, ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾ ਚੁੱਕਿਆ। ਆਪਾਂ ਸਮਾਪਤੀ ਕਰਦੇ ਹਾਂ, ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ।
ਹੋ ਤੁਹਾਡੇ ਕਾ ਨੀਚ ਜਾਤ